आपको आना है लीसास कॉस्मेटिक्स 135 कॉमर्स वैली ड्राइव ईस्ट मार्कसन जस्ट ऑफ हाईवे 404 एंड 407 एंड क्लोज टू 401.
सेल इज फ्रॉम अप्रैल 26 टू मई 18. फ्राइडे सैटरडे संडे मंडे मदर्स डे गिफ्टिंग का भी एक्सीलेंट मौका. विजिट leesascosmetics.com.
मेरी पूरे साल की सेविंग $400 हुई है.
मेरी सेविंग $350.
मेरी सेविंग सिर्फ $100.
और मेरी सेविंग सबसे ज्यादा हुई है. मैंने सेव किए हैं $1,775.
क्या चमत्कार किया, मुझे भी गुर सिखाओ ना.
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है. और ये जादू किया है ऑल स्टेट पिकरिंग एजेंसी के राजा बादशाह ने. आप भी अपनी गाड़ी और घर की इंश्योरेंस में खूब सेविंग कर सकते हैं. टर्म एंड कंडीशन अप्लाई. ऑल स्टेट पिकरिंग एजेंसी के राजा बादशाह 6472903773.
तो पर्सनल सपोर्ट वर्कर क्यों बनना चाहिए? विजया दे जीवन विच बदलाव लिया सिर्फ 5 महीने विच अपना सर्टिफिकेट हासिल करो अते देखभाल विच अपना करियर शुरू करो. वधेरे जानन लई ontario.ca/gopsw ते जाओ. इस लई अदायगी ओंटेरियो सरकार वालों कीती गई है.
पढ़ पढ़ आलम फाजिल हुयो कदे अपने आप नू पढ़िया ही नहीं. जा जा बढ़दा मंदर मसीती कदे मन अपने विच बढ़िया ही नहीं. मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया जिदे विच वख वख टॉपिकां नू बड़े सिंपल तरीके दे नाल ताडे रूबरू पेश करने की कोशिश करांगा. माइंड एंड बॉडी प्रोग्राम देख रहे लखां ही दर्शकां नूं अते लखां ही श्रोतियां नूं डॉक्टर नरेंद्र रवि दा प्यार भरिया नमस्कार. सलाम अलैकुम, सत श्री अकाल एंड वेरी गुड मॉर्निंग. हर इतवार दी सवेरे 10 बजे तो लैके 11 बजे तक मैं ताडी सेवा दे विच माइंड एंड बॉडी प्रोग्राम लैके हाजिर हुन्ना. ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ. ਜਿਵੇਂ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਪ੍ਰਾਪਰਟੀ ਚਾਹੇ ਉਹ ਤੁਹਾਡਾ ਮਕਾਨ ਹੈ, ਚਾਹੇ ਦੁਕਾਨ ਹੈ, ਚਾਹੇ ਗੈਸ ਸਟੇਸ਼ਨ ਹੈ, ਚਾਹੇ ਫਾਰਮ ਹਾਊਸ ਹੈ, ਕੰਡੋਮੀਨੀਅਮ ਅਪਾਰਟਮੈਂਟ ਹੈ, ਕੁਛ ਵੀ ਹੈ, ਜਾਂ ਖਰੀਦੋਗੇ ਜਾਂ ਵੇਚੋਗੇ, ਉਹਦੇ ਲਈ ਤੁਸੀਂ 2, 3, 4, 5 ਰੀਅਲ ਸਟੇਟ ਦੇ ਬੰਦਿਆਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰੋ. ਜਦੋਂ ਤੁਸੀਂ ਇੱਕ ਤੋਂ ਜ਼ਿਆਦਾ ਬੰਦਿਆਂ ਨੂੰ ਬੁਲਾ ਕੇ ਗੱਲਬਾਤ ਕਰਦੇ ਹੋ, ਇੱਕ ਤਾਂ ਤੁਹਾਨੂੰ ਗੱਲ ਕਲੀਅਰ ਹੋ ਜਾਂਦੀ ਹੈ ਕਿ ਤੁਹਾਡੇ ਲਈ ਕਿਹੜਾ ਚੰਗਾ, ਕਿਹੜਾ ਮਾੜਾ, ਕਿਹੜਾ ਗੋਲ ਮੋਲ ਗੱਲਾਂ ਕਰਦਾ, ਕਿਹੜਾ ਚਲਾਕੀਆਂ ਕਰਦਾ, ਕਿਹੜਾ ਮਿੱਠੀਆਂ ਗੱਲਾਂ ਕਰਦਾ. ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜੂਗੀ. ਦੂਜੀ, ਤੁਹਾਨੂੰ ਇਹ ਪਤਾ ਲੱਗ ਜੂਗੀ ਕਿ ਤੁਹਾਡੇ ਲਈ ਕੌਣ ਫਾਇਦੇਮੰਦ ਹੈ, ਕੌਣ ਤੁਹਾਡੇ ਪੈਸੇ ਬਚਾਊਗਾ, ਕੌਣ ਤੁਹਾਨੂੰ ਵਾਪਸ ਕੁਛ ਪੈਸੇ ਕਰੂਗਾ. ਹੈਗੀ ਲੀਗਲ ਜੀ ਨਹੀਂ ਹੈਗੀ ਡਜ਼ਨਟ ਮੈਟਰ, ਪਰ ਪ੍ਰੈਕਟੀਕਲ ਤਾਂ ਗੱਲ ਚੱਲ ਰਹੀ ਹੈ. ਸੋ ਤੁਹਾਡੇ ਢੇਰ ਸਾਰੇ ਪੈਸੇ ਕੌਣ ਬਚਾਊਗਾ, ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ. ਸੋ ਉਹਦੇ ਵਿੱਚ ਇੱਕ ਨਾਮ ਜਿਹੜਾ ਰਿਕਮੈਂਡ ਕਰਦਾ ਉਹ ਹੈ ਅਰਫਾ ਮੁਜ਼ੱਫਰ ਜੀ ਦਾ. ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆਂ ਦਾ ਇੱਕ ਜਾਣਿਆ ਮਾਨਿਆ ਨਾਂ ਹੈ. ਭਾਵੇਂ ਉਹ ਬਾਹਲੇ ਵਧੀਆ ਮਿੱਠੇ ਤਾਂ ਨਹੀਂ ਬੋਲਨੇ, ਪਰ ਤੁਹਾਡਾ ਹੇਰਾ ਫੇਰੀ ਨਹੀਂ ਕਰਦੇ, ਇਹ ਗੱਲ ਦੀ ਗਰੰਟੀ ਹੈ. ਕਿਉਂਕਿ 4-5 ਸਾਲ ਤੋਂ ਮੈਂ ਉਹਨਾਂ ਨਾਲ ਡੀਲ ਕਰ ਰਿਹਾ, ਇਹ ਜਿਹੜਾ ਕੁਛ ਮੈਂ ਉਹਨਾਂ ਬਾਰੇ ਬੋਲ ਰਿਹਾ ਉਹਨਾਂ ਨੇ ਮੈਨੂੰ ਕਦੇ ਨਹੀਂ ਕਿਹਾ ਨਾ ਕੋਈ ਪੈਸਿਆਂ ਨਾਲ ਨਾ ਕੋਈ ਫਰੀ, ਪਰ ਕਿਉਂਕਿ ਇੱਕ ਵਧੀਆ ਲੇਡੀ ਹੈ, ਵਧੀਆ ਇਨਸਾਨ ਹੈ, ਇਸ ਕਰਕੇ ਮੇਰਾ ਫਰਜ਼ ਬਣਦਾ ਕਿ ਕ੍ਰਿਟੀਸਾਈਜ਼ ਤਾਂ ਅਸੀਂ ਕਰਦੇ ਹੀ ਰਹਿੰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ. ਜੇ ਕੋਈ ਚੰਗਾ ਬੰਦਾ ਉਹਦੇ ਲਈ ਵੀ 2 ਸ਼ਬਦ ਚੰਗੇ ਬੋਲ ਦਈਏ. ਤੁਸੀਂ ਡੀਲ ਕਰਕੇ ਦੇਖ ਲਓ, ਬਾਕੀ ਤੁਹਾਨੂੰ ਆਪ ਪਤਾ ਲੱਗ ਜੂ. ਜੇ ਤੁਹਾਡੇ ਮਨ ਮੰਨੇ ਤਾਂ ਤੁਸੀਂ ਕਰ ਲਓ, ਮੈਂ ਕਦੇ ਵੀ ਫੋਰਸ ਨਹੀਂ ਕਰਦਾ. ਫੋਨ ਕਰਨ ਦਾ ਕੋਈ ਨੁਕਸਾਨ ਨਹੀਂ, ਜਿੱਥੇ ਕਹੋਗੇ ਜਿਹੜੇ ਸਮੇਂ ਕਹੋਗੇ ਉੱਥੇ ਆਉਣਗੇ. ਬਾਕੀਆਂ ਨੇ ਵੀ ਉਹਨਾਂ ਕਹੋਗੇ ਪੈਸੇ ਉਹਨਾਂ ਨੇ ਬਣਾਉਣੇ, ਸਾਡੇ ਤੇ ਕੋਈ ਆਸਾਨ ਨਹੀਂ, ਉਹਨਾਂ ਤੇ ਸਾਡਾ ਆਸਾਨ ਆ ਜੋ ਅਸੀਂ ਕੰਮ ਦੇਵਾਂਗੇ. ਸੋ ਫੋਨ ਨੰਬਰ ਹੈਗਾ 6478962456, 6478962455, ਉਹਨਾਂ ਦਾ ਨੰਬਰ ਹੈ, ਫੋਨ ਕਰ ਲਓ. ਉਸ ਤੋਂ ਬਾਅਦ ਤੁਸੀਂ ਆਪਣਾ ਡਿਸੀਜਨ ਖੁਦ ਕਰ ਸਕਦੇ ਹੋ. ਚਲੋ, ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਸਪਿਰਚੁਅਲ ਪ੍ਰੋਗਰੈਸ ਜਾਂ ਸਪਿਰਚੁਅਲ ਜਰਨੀ ਜਾਂ ਸਾਇੰਸ ਆਫ ਸਪਿਰਚੁਅਲ ਪ੍ਰੋਗਰੈਸ, ਜਾਂ ਇਹਨੂੰ ਪੰਜਾਬੀ ਵਿੱਚ ਹਿੰਦੀ ਵਿੱਚ ਕਹਿ ਦਈਏ ਕਿ ਜਦੋਂ ਵੀ ਅਸੀਂ ਹਰ ਇਨਸਾਨ ਜਿਹੜਾ ਵੀ ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ ਮੰਨਦਾ, ਉਹ ਸੋਚਦਾ ਕਿ ਮੈਂ ਤਾਂ ਮੰਨਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਵਧੀਆ ਆਊਗਾ, ਕੋਈ ਪ੍ਰੋਗਰੈਸ ਹੋਊਗੀ। ਸੋ ਉਹ ਅੱਜ ਆਪਾਂ ਡਿਸਕਸ ਕਰਨੀ ਹੈ ਕਿ ਜਿਹੜੇ ਵੀ ਇਨਸਾਨ ਪਰਮਾਤਮਾ ਨੂੰ ਮੰਨਦੇ ਨੇ, ਅੱਲਾ ਨੂੰ ਮੰਨਦੇ ਨੇ, ਵਾਹਿਗੁਰੂ ਨੂੰ ਮੰਨਦੇ ਨੇ, ਉਹਨਾਂ ਦਾ ਸਿਮਰਨ ਕਰਦੇ ਨੇ, ਵਰਤ ਰੱਖਦੇ ਨੇ, ਮੰਦਰ ਮਸਜਿਦ ਗੁਰਦੁਆਰੇ ਵਿੱਚ ਜਾਂਦੇ ਨੇ, ਪੂਜਾ ਪਾਠ ਕਰਦੇ ਨੇ, ਕਿੰਨੇ ਕਿੰਨੇ ਸਾਲ ਹੋ ਗਏ, ਪਰ ਕੋਈ ਚੇਂਜ ਵੀ ਹੋਈ ਹੈ ਕਿ ਨਹੀਂ ਹੋਈ, ਤੇ ਜੇ ਚੇਂਜ ਹੋਈ ਹੈ ਤਾਂ ਉਹਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਨੇ। ਸੋ ਦੈਟਸ ਦਾ ਟੋਪਿਕ ਵੀ ਵਿਲ ਡਿਸਕਸ ਇਨ ਏ ਸਿੰਪਲ ਵੇ ਕਿ ਵਟ ਆਰ ਦਾ ਸਾਇੰਸ ਆਫ ਸਪਿਰਚੁਅਲ ਪ੍ਰੋਗਰੈਸ। ਤੇ ਮਿਹਨਤ ਵੀ ਕਰੀ ਜਾਂਦੇ ਹਾਂ, ਐਂ ਨਾ ਹੋਵੇ ਮਿਹਨਤ ਕਰੀ ਜਾਂਦੇ ਹਾਂ ਤੇ ਉਹ ਮਿਹਨਤ ਬੇਕਾਰ ਜਾਂਦੀ ਹੋਵੇ। ਸੋ ਆਪਣੇ ਆਪ ਨੂੰ ਆਪਾਂ ਅੱਜ ਰੀਅਲਾਈਜ਼ ਕਰਾਂਗੇ, ਆਪਣੇ ਅੰਦਰ ਝਾਤੀ ਮਾਰਾਂਗੇ ਕਿ ਮੈਨੂੰ ਕਿੰਨੇ ਸਾਲ ਹੋ ਗਏ ਪੂਜਾ ਪਾਠ ਕਰਦੇ ਨੂੰ, ਤੇ ਕੀ ਮੇਰੇ ਵਿੱਚ ਕੋਈ ਚੇਂਜਿਸ ਵੀ ਆਈਆਂ ਨੇ। ਉਹਦੇ ਉੱਤੇ ਗੱਲਬਾਤ ਕਰਾਂਗੇ। ਜੇ ਤੁਹਾਡੇ ਵੀ ਕੋਈ ਵਿਚਾਰ ਹੋਣ, ਬੜੀ ਖੁਸ਼ੀ ਨਾਲ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ। ਲੈਂਗੁਏਜ ਵਧੀਆ ਰੱਖਿਓ। ਜਿਹੜੀ ਮਾੜੀ ਮੋਟੀ ਕ੍ਰਿਟੀਸਿਜ਼ਮ ਵਾਲੀ ਗੱਲ ਹੈ, ਕਦੇ ਹੋਰ ਕਰ ਲਿਆ ਕਰੋ ਮੇਰੇ ਪ੍ਰੋਗਰਾਮ 'ਚ, ਮੈਂ ਡਿਸਕਨੈਕਟ ਕਰ ਦੇਣਾ। ਵਧੀਆ ਲੈਂਗੁਏਜ ਬੋਲੋ, ਵਧੀਆ ਤੁਹਾਨੂੰ ਜਵਾਬ ਦਿਆਂਗਾ। ਹੋਰ ਕੀ ਗੱਲ ਹੈ, ਲੈ ਕੇ ਕੀ ਜਾਣਾ ਆਪਾਂ? ਫੋਨ ਨੰਬਰ ਸਟੂਡੀਓ ਦਾ ਹੈਗਾ 416-620-1778। ਸੋ ਬਿਫੋਰ ਆਈ ਸਟਾਰਟ ਦਿਸ ਟੋਪਿਕ, ਇੱਕ ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਅੱਜ ਤੱਕ ਯੂਟਿਊਬ ਦੇ ਉੱਤੇ ਮੇਰੇ ਮੋਰ ਦੈਨ 5.5 ਲੱਖ ਜਿਹੜੇ ਨੇ ਉਹ ਵਿਊਰਸ ਨੇ, ਰਜਿਸਟਰਡ ਵਿਊਰਸ ਨੇ, ਫਾਰਜੀ ਤਾਂ ਨਹੀਂ ਹੁੰਦੇ, ਉਹ ਪ੍ਰੋਗਰਾਮ ਸੁਣਦੇ ਨੇ। ਇਹ ਜਿਹੜਾ ਪ੍ਰੋਗਰਾਮ ਹੈ ਇੰਡੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਕੈਨੇਡਾ, ਅਮਰੀਕਾ ਤੇ ਖਾਸ ਕਰਕੇ ਦੁਬਈ, ਆਸਟ੍ਰੇਲੀਆ ਐਂਡ ਸਪੇਨ ਦੇ ਵਿੱਚ ਮੇਰੇ ਕੋਲ ਸਰੋਤੇ ਜਦੋਂ ਮੈਨੂੰ ਕਮੈਂਟਸ ਪਾਉਂਦੇ ਨੇ ਤਾਂ ਪਤਾ ਲੱਗਦਾ। ਜੇ ਤੁਸੀਂ ਮੇਰੇ ਪ੍ਰੋਗਰਾਮ ਨੂੰ ਲਾਈਕ ਕਰਦੇ ਹੋ ਤਾਂ ਪਲੀਜ਼ ਸ਼ੇਅਰ ਵੀ ਕਰ ਦਿਆ ਕਰੋ, ਸਬਸਕ੍ਰਾਈਬ ਵੀ ਕਰ ਦਿਆ ਕਰੋ, ਤਾਂ ਕਿ ਹੋਰ ਲੋਕਾਂ ਤੱਕ ਵੀ ਜਿਹੜੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਤੱਕ ਪਹੁੰਚ ਸਕਣ। ਗਿਆਨ ਨੂੰ ਆਪਣੇ ਕੋਲ ਰੱਖਣਾ, ਜੱਫਾ ਮਾਰ ਕੇ ਰੱਖਣਾ, ਮੈਂ ਨਹੀਂ ਕਿਸੇ ਨੂੰ ਦੱਸਣਾ, ਮੈਂ ਹੀ ਫਾਇਦਾ ਲੈਣਾ, ਇਹ ਕੋਈ ਜ਼ਿੰਦਗੀ ਨਿਕਲ ਜਾਣੀ ਹੈ, ਇਹ ਕੋਈ ਬਾਹਲੀ ਸਿਆਣਪ ਨਹੀਂ। ਗਿਆਨ ਤਾਂ ਜਿੰਨਾ ਵੀ ਵੰਡੋ ਉਨਾ ਹੀ ਫਾਇਦਾ, ਬਾਕੀ ਤੁਸੀਂ ਆਪਣੀ ਨੇਚਰ ਦੇ ਖੁਦ ਮਾਲਕ ਹੋ, ਜੋ ਤੁਸੀਂ ਕਰੋ ਵਧੀਆ ਹੀ ਵਧੀਆ। ਸੁਣੋ ਗਾਣਾ ਪਹਿਲਾਂ।
ਅੰਤਰਯਾਮੀ ਮੈਂ ਤੁਝ ਸੇ ਕਿਆ ਮਾਂਗੂ,
770 AM ਦੇ ਪਿਆਰੇ ਪਿਆਰੇ ਦਰਸ਼ਕੋ, ਡਾਕਟਰ ਨਰਿੰਦਰ ਰਵੀ ਤੁਹਾਡੀ ਸੇਵਾ ਦੇ ਵਿਚ ਹਰ ਇਤਵਾਰ ਦੀ ਤਰ੍ਹਾਂ ਅੱਜ ਵੀ ਹਾਜ਼ਰ ਹੋਇਆ ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਾਂ ਸਪਿਰਚੁਅਲ ਪ੍ਰੋਗਰੈਸ ਤੇ ਕਰ ਰਹੇ ਹਾਂ। ਜਾਂ ਇਹਨੂੰ ਇੰਜ ਕਹਿ ਲਓ ਕਿ ਦੁਨੀਆਂ ਦਾ ਹਰ ਇਨਸਾਨ ਜੋ ਵੀ ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ, ਗੋਡ ਨੂੰ ਮੰਨਦਾ, ਉਹ ਆਪਣੇ ਆਪਣੇ ਤਰੀਕੇ ਦੇ ਨਾਲ ਪਰਮਾਤਮਾ ਨਾਲ, ਵਾਹਿਗੁਰੂ ਨਾਲ, ਉਹ ਅਕਾਲ ਪੁਰਖ ਨਾਲ ਜਿਸਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਉਹ ਸ਼ਕਤੀ ਦੇ ਨਾਲ ਇਸ ਕਰਕੇ ਆਪਣੇ ਆਪਣੇ ਤਰੀਕੇ ਨਾਲ ਜੁੜਨਾ ਚਾਹੁੰਦਾ ਤਾਂ ਕਿ ਉਹਦੀ ਜਿਹੜੀ ਜ਼ਿੰਦਗੀ ਦੇ ਵਿੱਚ ਸੁੱਖ ਆਨੰਦ ਆਵੇ, ਪਰਮਾਨੈਂਟ ਖੁਸ਼ੀ ਆਵੇ। ਉਹਦੇ ਲਈ ਅਸੀਂ ਕੀ ਕਰਦੇ ਹਾਂ ਕਿ ਹਰ ਬੰਦਾ ਆਪਣੇ ਆਪਣੇ ਢੰਗ ਨਾਲ ਆਰਾਧਨਾ ਕਰਦਾ, ਇਬਾਦਤ ਕਰਦਾ, ਪੂਜਾ ਪਾਠ ਕਰਦਾ, ਬੰਦਗੀ ਕਰਦਾ, ਕਰੀ ਜਾਂਦਾ। ਪਰ ਆਪਾਂ ਇਹ ਦੇਖਣਾ ਅੱਜ ਕਿ ਜਿਹੜੀ ਅਸੀਂ ਬੰਦਗੀ ਕਰਦੇ ਹਾਂ, ਪੂਜਾ ਪਾਠ ਕਰਦੇ ਹਾਂ, ਇਬਾਦਤ ਕਰਦੇ ਹਾਂ, ਜੋਤ ਜਗਾਉਂਦੇ ਹਾਂ, ਉਹਦੇ ਕਰਨ ਦੇ ਨਾਲ ਸਾਨੂੰ ਕੋਈ ਫਾਇਦਾ ਵੀ ਹੋਇਆ। ਫਾਇਦਾ ਕਿਸ ਤਰ੍ਹਾਂ ਦਾ? ਦੁਨੀਆਂ ਦੇ ਵਿੱਚ, ਸਾਡੇ ਸੁਭਾਅ ਦੇ ਵਿੱਚ। ਇਹੋ ਜਿਹੀਆਂ ਗੱਲਾਂ ਆਪਾਂ ਬਾਅਦ ਚ ਡਿਟੇਲ ਚ ਕਰਾਂਗੇ ਕਿ ਸਾਨੂੰ ਸਾਡੇ ਵਿੱਚ ਕੋਈ ਚੇਂਜਿਸ ਵੀ ਆਈਆਂ ਨੇ ਕਿ ਅਸੀਂ ਜਮਾਂ ਖਰਚੀ ਕਰੀ ਜਾਂਦੇ ਹਾਂ। ਸਾਡੇ ਵਿੱਚ ਜੋ ਵੀ ਦੇਖੋ ਨਾ, ਜੇ ਇੱਕ ਹਲਵਾਈ ਹੈ, ਹਲਵਾਈ ਆਪਾਂ ਆਮ ਦੇਖਿਆ ਇੰਡੀਆ ਦੇ ਵਿੱਚ ਕਿ ਉਹਦਾ ਕੰਮ ਹੁੰਦਾ ਜ਼ਿਆਦਾ ਚਾਹ ਬਣਾਉਣਾ। ਉਹ ਚਾਹ ਜਦੋਂ ਬਣਾਉਂਦਾ ਉਹਦੇ ਕੋਲ ਇੱਕ ਪਤੀਲਾ ਹੁੰਦਾ, ਉਹਦੇ ਵਿੱਚ ਪਾਣੀ ਪਾਉਂਦਾ, ਚਾਹ ਪੱਤੀ ਪਾਉਂਦਾ, ਖੰਡ ਪਾਉਂਦਾ, ਦੁੱਧ ਪਾਉਂਦਾ, ਚਾਹ ਪੁਣ ਕੇ ਗਾਹਕ ਨੂੰ ਦੇ ਜਾਂਦਾ। ਉਸ ਪਤੀਲੇ ਵਿੱਚ 100 ਵਾਰ, 200 ਵਾਰ, 300 ਵਾਰ ਉਹ ਚਾਹ ਬਣਾਉਂਦਾ ਤੇ ਪਤੀਲਾ ਭਾਈ ਸਾਹਿਬ ਅੰਦਰੋਂ ਪੂਰਾ ਕਾਲਾ ਹੋ ਜਾਂਦਾ। ਜੇ ਉਸ ਪਤੀਲੇ ਨੂੰ ਸਾਫ਼ ਕਰਨਾ ਹੋਵੇ, ਉਹਦੀ ਕਾਲਖ ਜਿਹੜੀ ਕਾਲਸ ਹੈ ਉਹ ਮਟਾਉਣੀ ਹੋਵੇ, ਉਹ ਇੱਕ ਵਾਰੀ ਧੋਣ ਨਾਲ ਨਹੀਂ ਹੁੰਦੀ, ਉਹਦੇ ਨਾਲ ਅਸੀਂ ਵਿਮ ਵੀ ਪਾਉਣੇ ਆ, ਹੋਰ ਕਈ ਚੀਜ਼ਾਂ ਪਾਉਣੇ ਆ, ਫਿਰ ਰਗੜਦੇ ਆ, ਕੋਈ ਪੱਥਰ ਨਾਲ, ਕੋਈ ਬਰੱਸ਼ ਨਾਲ ਰਗੜੀ ਜਾਂਦੇ ਆ, ਫੇਰ ਜਾ ਕੇ ਕਿਤੇ ਉਹ ਪਤੀਲਾ ਸਾਫ਼ ਹੁੰਦਾ ਹੈ। ਇਸੇ ਤਰ੍ਹਾਂ ਹੀ ਸਾਡੀ ਜਿਹੜੀ ਲਾਈਫ ਹੈ ਇਹਦੇ ਵਿੱਚ ਇੰਨੀਆਂ ਜ਼ਿਆਦਾ ਗਿਰਾਵਟਾਂ ਆਈਆਂ ਨੇ। ਸਾਡੇ ਵਿੱਚ ਕਾਮ ਵੀ ਹੈ, ਆਹ ਹੁਣ ਆਪਾਂ ਬਰੈਂਪਟਨ 'ਚ ਨਹੀਂ ਪੜਿਆ, 78 ਸਾਲ ਦਾ ਬਜ਼ੁਰਗ ਛੋਟੀ ਜਿਹੀ ਬੱਚੀ ਨਾਲ ਫਿਜ਼ੀਕਲ ਅਸਾਲਟ ਕਰ ਰਿਹਾ ਸੀ, ਸੈਕਸੁਅਲ ਅਸਾਲਟ ਕਰ ਰਿਹਾ ਸੀ, ਭਾਈ ਸਾਹਿਬ ਨੂੰ ਹੱਥਕੜੀਆਂ ਬੰਨ ਕੇ ਬਰੈਂਪਟਨ ਕੋਰਟ 'ਚ ਲੈ ਗਏ। ਇਹ ਉਹਦੀ ਗੱਲ ਨਹੀਂ, ਝਾਤੀ ਮਾਰੀ ਹੈ, ਸਾਡੀ ਸਾਰਿਆਂ ਦੀ ਗੱਲ ਹੀ ਹੈ। ਉਮਰ ਅਸੀਂ ਬਾਬੇ ਦਾਏ, ਤਾਤੇ, ਚਾਚੇ ਤਾਏ, ਨਾਨੇ ਬਣ ਜਾਂਦੇ ਹਾਂ, ਜਦੋਂ ਵੀ ਮੌਕਾ ਮਿਲਦਾ ਉੱਪਰੋਂ ਬੇਟਾ ਬੇਟਾ, ਵਿੱਚੋਂ ਸ਼ੈਤਾਨੀ, ਫਿਰ ਉਹ ਪੂਜਾ ਪਾਠ ਕਰਨ ਦਾ ਕੀ ਫਾਇਦਾ ਜੀ? ਦੇਖੋ ਇੱਕ ਵਾਰ ਕੀ ਹੋਇਆ ਕਿ 4-5 ਦੋਸਤ ਸ਼ਾਮ ਨੂੰ ਸ਼ਰਾਬ ਪੀ ਲਈ। ਜਦੋਂ ਸ਼ਰਾਬ ਪੀ ਲਈ, ਉਹ ਪਿੰਡ 'ਚ ਸੀਗੇ ਤੇ ਸੈਰ ਕਰਨ ਨਿਕਲ ਗਏ ਸ਼ਰਾਬ ਪੀ ਕੇ। ਉੱਥੇ ਨਦੀ ਦੇ ਕਿਨਾਰੇ ਇੱਕ ਕਿਸ਼ਤੀ ਖੜੀ ਸੀ। ਉਹ ਕੋਈ ਕਹਿੰਦੇ ਯਾਰ ਬੜੀ ਵਧੀਆ ਹਵਾ ਚੱਲਦੀ ਹੈ, ਚਲੋ ਕਿਸ਼ਤੀ ਦੀ ਸੈਰ ਕਰਕੇ ਆਈਏ। ਉਹ 4-5 ਕਿਸ਼ਤੀ 'ਚ ਬੈਠ ਗਏ। ਇੱਕ ਬੰਦਾ ਮੂਹਰੇ ਚੱਪੂ ਚਲਾਉਣ ਲੱਗਾ, ਇੱਕ ਲੱਕੜ ਜਿਹਾ ਹੁੰਦਾ। ਚਲਾਈ ਗਏ, ਘੰਟੇ-2 ਘੰਟੇ ਪਿੱਛੋਂ ਦੇਖਿਆ, ਉਹ ਕਹਿੰਦੇ ਯਾਰ ਆਪਾਂ ਨੂੰ 2 ਘੰਟੇ ਹੋ ਗਏ ਚਲਾਉਂਦੇ ਨੂੰ ਚੱਪੂ, ਨਾ ਕੋਈ ਲਾਈਟ ਹੈਗੀ, ਹਨੇਰਾ ਹੀ ਹਨੇਰਾ, ਦੇਖੋ ਤਾਂ ਸੀ ਆਪਾਂ ਕਿੱਥੇ ਪਹੁੰਚ ਗਏ, ਕਿਹੜੇ ਪਿੰਡ ਪਹੁੰਚੇ ਹਾਂ। ਇੱਕ ਜਣਾ ਉਤਰਿਆ, ਉਤਰ ਕੇ ਕਹਿੰਦਾ ਜ਼ੋਰ ਦੀ, ਕਹਿੰਦਾ ਓ ਮਾਈ ਗੋਡ, ਕਹਿੰਦਾ ਭਲੇ ਮਾਨਸੋ, ਕਹਿੰਦੇ ਕੀ ਗੱਲ ਹੋ ਗਈ, ਹੱਸੀ ਜਾਂਦਾ। ਉਹ ਕਹਿੰਦਾ ਆਪਾਂ ਤਾਂ ਕਿਤੇ ਵੀ ਨਹੀਂ ਪਹੁੰਚੇ, ਆਪਾਂ ਤਾਂ ਉੱਥੇ ਹੀ ਖੜੇ ਹਾਂ। ਉਹ ਕਹਿੰਦਾ ਆਹ ਕਿਵੇਂ? ਉਹ ਕਹਿੰਦੇ ਕਿਸ਼ਤੀ ਦਾ ਜਿਹੜਾ ਰਸਤਾ ਸੀ, ਦਰਖਤ ਨਾਲ ਬੰਨਿਆ ਸੀ ਟ੍ਰੀ ਨਾਲ, ਉਹ ਰੱਸਾ ਖੋਲਣਾ ਭੁੱਲ ਗਿਆ। ਚੱਪੂ ਬਾਬਾ ਫਜ਼ੂਲ ਚਲਾਉਂਦੇ ਰਹੇ ਅਸੀਂ ਉੱਥੇ ਦੇ ਉੱਥੇ। ਉਹ ਰੱਸਾ ਕਿਵੇਂ? ਉਹ ਜਿਹੜਾ ਰੱਸਾ ਇੱਕ ਬੰਨਿਆ ਸੀਗਾ ਜਿਹਦੇ ਕਰਕੇ ਅਸੀਂ ਕਿਤੇ ਨਹੀਂ ਪਹੁੰਚੇ, ਤੇ ਸਾਡੇ ਤਾਂ ਰੱਸੇ ਹੀ ਰੱਸੇ ਬੰਨੇ ਹੋਏ ਨੇ, ਨਫ਼ਰਤ ਦਾ, ਚੋਰ ਚੋਰੀ ਦਾ, ਚਲਾਕੀ ਦਾ, ਬੇਈਮਾਨੀ ਦਾ, ਝੂਠ ਦਾ, ਹਾਂਜੀ ਹੇਰਾ ਫੇਰੀ ਦਾ, ਕਿੰਨੇ ਰੱਸੇ ਬੰਨੇ ਨੇ। ਇਹ ਜਿੰਨਾ ਚਿਰ ਤੱਕ ਸਾਡੇ ਰੱਸੇ ਢਿੱਲੇ ਨਹੀਂ ਹੁੰਦੇ, ਅਸੀਂ ਜ਼ਿੰਦਗੀ ਦੇ ਵਿੱਚ ਤਰੱਕੀ ਕਿਵੇਂ ਕਰ ਸਕਦੇ ਹਾਂ? ਦੇਖੋ ਅਸੀਂ ਬਹੁਤਿਆਂ ਨੇ ਅੰਮ੍ਰਿਤ ਛਕਿਆ, ਨਾਮਦਾਨ ਲਿਆ, ਅਸੀਂ ਰੋਜ਼ਾਨਾ ਗੀਤਾ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਦੇ ਹਾਂ। ਜਿਹੜੇ ਮੁਸਲਮਾਨ ਭਾਈ ਨੇ ਜਾਂ 20 ਭੈਣ ਨੇ ਉਹ ਰੋਜ਼ 5 ਵਕਤ ਦੀ ਨਮਾਜ਼ ਵੀ ਪੜ੍ਹਦੇ ਨੇ, ਮੱਕੇ ਮਦੀਨੇ ਦਾ ਕਿਸੇ ਨੇ ਹਜ ਵੀ ਕੀਤਾ ਹੋਇਆ, ਅਸੀਂ ਤੀਰਥ ਸਥਾਨਾਂ ਤੇ ਦੇਵੀਆਂ ਦੇ ਜਾਂਦੇ ਹਾਂ, ਦਰਬਾਰ ਸਾਹਿਬ ਜਾਂਦੇ ਹਾਂ, ਬਿਆਸ ਜਾਂਦੇ ਹਾਂ। ਜਿਹੜਾ ਗੁਰੂ ਨੇ ਸਾਨੂੰ ਮੰਤਰ ਦਿੱਤਾ ਉਹਦੀ ਚੌਂਕੜੀ ਮਾਰ ਕੇ ਪਾਠ ਵੀ ਕਰਦੇ ਹਾਂ, ਪੰਜਾਂ ਬਾਣੀਆਂ ਦਾ ਪਾਠ ਵੀ ਕਰਦੇ ਹਾਂ, ਹਰ ਸੰਡੇ ਨੂੰ ਚਰਚ ਵੀ ਜਾਂਦੇ ਹਾਂ, ਮੰਗਲਵਾਰ ਨੂੰ ਮੰਦਰ ਜਾਂਦੇ ਹਾਂ ਤੇ ਬਹੁਤ ਸਾਰੇ ਦਿਨ ਗੁਰਦੁਆਰੇ ਜਾਂਦੇ ਹਾਂ। ਉਸ ਰੱਬ ਦੀ ਮਸਜਿਦ ਦੀ, ਰੱਬ ਦੀ, ਖੁਦਾ ਦੀ, ਅੱਲਾ ਦੀ ਹਾਜ਼ਰੀ ਵੀ ਭਰਦੇ ਹਾਂ। ਸਾਨੂੰ ਬਹੁਤ ਸਮਾਂ ਹੋ ਚੁੱਕਿਆ ਰੱਬ ਦੀ ਭਗਤੀ ਕਰਦਿਆਂ ਨੂੰ, ਖੁਦਾ ਦੀ ਇਬਾਦਤ ਕਰਦਿਆਂ ਨੂੰ, ਵਾਹਿਗੁਰੂ ਦਾ ਜਾਪ ਕਰਦਿਆਂ ਨੂੰ, ਭਜਨ ਸਿਮਰਨ ਕਰਦਿਆਂ ਨੂੰ, ਸੰਤਾਂ ਬਾਬਿਆਂ ਦੇ ਡੇਰਿਆਂ ਵਿੱਚ ਚੱਕਰ ਮਾਰਦੇ ਨੂੰ, ਸ਼ਾਮ ਨੂੰ ਜੋਤ ਜਗਾਉਂਦੇ ਨੂੰ, ਵਰਤ ਰੱਖਣ ਦੇ ਨੂੰ, ਨਹਾਉਣ ਨੂੰ, ਤੀਰਥਾਂ ਵਿੱਚ ਡੁੱਬਕੀ ਮਾਰਨ ਨੂੰ, ਪਰ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਅੰਦਰ ਤਰੱਕੀ ਵੀ ਹੋ ਰਹੀ ਹੈ ਕਿ ਨਹੀਂ? ਜਿਹੜੀ ਰੂਹਾਨੀ ਤਰੱਕੀ ਹੈ ਨਾ, ਇਹ ਦੀਵਾਲੀ ਦੇ ਪੜਾਕਿਆਂ ਵਰਗੀ ਨਹੀਂ ਹੁੰਦੀ। ਪਟਾਕੇ ਦੀ ਜਾਂ ਫਾਇਰ ਵਰਕਸ ਦੀ ਕੀ ਨਿਸ਼ਾਨੀ? ਉਹਦੇ ਜਿਹੜਾ ਤੂਈ ਜੀ ਹੁੰਦੀ ਹੈ ਉਹਨੂੰ ਅੱਗ ਲਾਉਂਦੇ, ਪਟਕਦੇ ਨੇ, ਬਲਾਸਟ ਹੁੰਦੀ ਹੈ। ਸੋ ਉਹ ਪੜਾਕਾ ਹੈ, ਪਰ ਜਿਹੜੀ ਰੂਹਾਨੀ ਤਰੱਕੀ ਹੈ ਨਾ, ਇਹ ਹੌਲੀ 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 ਹੁੰਦੀ ਹੈ। ਇਹ ਇੱਕ ਐਵੋਲਿਊਸ਼ਨ ਦਾ ਪ੍ਰੋਸੈਸ ਹੈ। ਜਿਸ ਤਰ੍ਹਾਂ ਅਸੀਂ ਜ਼ਿਆਦਾ ਕਾਲਜ ਚ, ਸਾਡੇ ਬਰਨਾਲੇ ਦੇ ਕੋਲ ਨਦੀ ਹੁੰਦੀ ਸੀ, ਮੈਨੂੰ ਨਾਂ ਤਾਂ ਭੁੱਲ ਗਿਆ ਕਿੱਥੇ, ਅਸੀਂ ਮੁੰਡੇ ਇਕੱਠੇ ਜੋ ਕਹਿੰਦਾ ਅੰਬ ਲੈ ਲੈਣੇ ਬਾਜ਼ਾਰ ਚੋਂ, ਤੇ ਉੱਥੇ ਸਾਈਕਲਾਂ ਤੇ ਉੱਥੇ ਚਲੇ ਜਾਣਾ, ਪਜਾਮੇ ਦੇ ਨਾਲ ਨਾ ਅੰਬ ਬੰਨ ਕੇ ਪਾਣੀ ਛੱਡ ਦੇਣੇ ਵੀ ਠੰਡੇ ਹੋਣਗੇ, ਤੇ ਆਪ ਛਾਲਾਂ ਮਾਰਨੀਆਂ, ਫੇਰ ਨਿਕਲੇ ਆਉਣਾ, ਫੇਰ ਛਾਲ ਮਾਰਨੀ, ਫੇਰ ਨਿਕਲੇ ਆਉਣਾ, ਫੇਰ ਛਾਲ ਮਾਰਨੀ। ਅਸੀਂ ਸੋਚਦੇ ਸੀ ਵੀ ਜਿਹੜਾ ਪਾਣੀ ਹੈ ਨਦੀ ਦੇ ਵਿੱਚ ਉਹੀ ਹੈ, ਜਦੋਂ ਕਿ 100% ਗਲਤ ਸੀ। ਪਾਣੀ ਦਾ ਨਦੀ ਜਿਹੜਾ ਪਾਣੀ ਹੈ ਨਦੀ ਦੇ ਵਿੱਚ ਉਹ ਹਮੇਸ਼ਾ ਚੱਲਦਾ ਰਹਿੰਦਾ, ਰੁਕਦਾ ਨਹੀਂ ਹੈ। ਅਸੀਂ ਮੋਮਬੱਤੀ ਜਗਾਉਂਦੇ ਹਾਂ, ਮੋਮਬੱਤੀ ਦੀ ਸਾਨੂੰ ਰੋਸ਼ਨੀ ਆਉਂਦੀ ਹੈ, ਪਰ ਮੋਮਬੱਤੀ ਸਾਨੂੰ ਲੱਗਦਾ ਉਹੀ ਹੈ, ਪਰ ਉਹਦੀ ਜਿਹੜੀ ਲਾਟ ਹੈ, ਜਿਹੜੀ ਲਾਈਟ ਹੈ, ਉਹ ਬਦਲਦੀ ਰਹਿੰਦੀ ਹੈ। ਅਸੀਂ ਰੋਜ਼ਾਨਾ ਜਿਹੜੇ ਹਿੰਦੂ ਭਰਾ ਨੇ ਸ਼ੇਵ ਕਰਦੇ ਹਾਂ, ਕਰਦੇ ਹਾਂ ਕਿ ਨਹੀਂ ਕਰਦੇ? ਜਦੋਂ ਸ਼ੇਵ ਕਰਦੇ ਹਾਂ ਦੂਜੇ ਦਿਨ ਫੇਰ ਦਾੜੀ ਆ ਜਾਂਦੀ, ਸਾਨੂੰ ਪਤਾ ਲੱਗਦੀ ਹੈ? ਕਦੇ ਨਹੀਂ ਪਤਾ ਲੱਗਦੀ। ਇਸੇ ਤਰ੍ਹਾਂ ਬਿਲਕੁਲ ਜਿਵੇਂ ਸਾਡਾ ਸਰੀਰ ਹੈ, ਜਦੋਂ ਅਸੀਂ ਜਵਾਨ ਹੁੰਦੇ ਸੀ ਕਿੰਨੇ ਖੂਬਸੂਰਤ ਹੁੰਦੇ, ਸਾਡੇ ਮੇਰੇ ਘਰ ਵਾਲੇ ਕਹਿੰਦੇ ਵੀ 3 ਸਾਲ ਪਹਿਲਾਂ ਤਾਂ ਤੁਸੀਂ ਬਹੁਤ ਵਧੀਆ ਲੱਗਦੇ, ਹੁਣ ਤਾਂ ਗੰਜੇ ਜੇ ਹੋ ਗਏ। ਉਹ 3 ਸਾਲਾਂ ਜਿਹੜਾ ਗੰਜਾ ਜਿਹਾ ਆਪਣ ਪਿਆ, ਵਾਲ ਝੜ ਗਏ, ਬਰੀਕ ਹੋ ਗਏ, ਉਹ ਇੱਕ ਦਿਨ ਚ ਪਤਾ ਲੱਗ ਗਿਆ? ਹੌਲੀ ਹੌਲੀ ਹੌਲੀ। ਗੋਡਿਆਂ ਚ ਅੱਜ ਦਰਦ ਆ ਕੇ ਫੁੱਟਬਾਲ ਲਾ ਕੇ ਭੱਜੇ ਫਿਰਦੇ ਸੀਗੇ, ਕਿਵੇਂ ਚੇਂਜਿਸ ਆ ਗਈ? ਹੌਲੀ ਹੌਲੀ ਹੌਲੀ। ਇਸੇ ਤਰ੍ਹਾਂ ਹੀ ਜਦੋਂ ਅਸੀਂ ਪਰਮਾਤਮਾ ਦੀ, ਅੱਲਾ ਦੀ ਭਗਤੀ ਕਰਦੇ ਹਾਂ ਆਪਣੇ ਆਪਣੇ ਢੰਗ ਨਾਲ, ਉਹ ਉਦੋਂ ਹੀ ਪਤਾ ਲੱਗੂਗਾ ਜਦੋਂ ਅਸੀਂ ਆਪਣੇ ਵਿੱਚ ਕੁਝ ਚੇਂਜਿਸ ਲਿਆ ਸਕਦੇ ਹਾਂ। ਮਹਾਤਮਾ ਬੁੱਧ, ਉਹਨਾਂ ਨੇ ਇੱਕ ਬੜੀ ਸੁੰਦਰ ਐਗਜ਼ਾਮਪਲ ਦਿੱਤੀ ਸੀ ਕਿ ਜੇ ਅਸੀਂ ਕੋਈ ਬੀਜ ਨੂੰ ਜ਼ਮੀਨ 'ਚ ਬੀਜਣਾ ਹੋਵੇ ਤਾਂ ਉਹ ਬੀਜ ਉਨਾ ਚਿਰ ਤੱਕ ਟ੍ਰੀ ਨਹੀਂ ਬਣ ਸਕਦਾ ਜਿੰਨਾ ਚਿਰ ਤੱਕ ਬਰੀਕ ਜਿਹੜਾ ਬੀਜ ਹੈ ਉਹ ਟੁੱਟੇ ਨਾ। ਜੋ ਬੀਜ ਆਪਣੇ ਛਿਲਕੇ ਕੋ ਨਾ ਤੋੜੇ, ਵੋ ਬੀਜ ਕਵੀ ਫਲਦਾਇਕ ਟ੍ਰੀ ਨਹੀਂ ਬਣ ਸਕਤਾ। ਔਰ ਜੋ ਇਨਸਾਨ ਆਪਣੀ ਬੁਰੀ ਆਦਤੋਂ ਕੋ ਨਾ ਛੋੜੇ, ਵੋ ਜੀਵਨ ਮੇਂ ਕਵੀ ਸਫਲ ਨਹੀਂ ਹੋ ਸਕਤਾ। 2 ਘੰਟੇ 2.5 ਘੰਟੇ 1 ਘੰਟਾ 2 ਘੰਟੇ ਅਸੀਂ ਪੂਜਾ ਪਾਠ ਕੀਤੀ, ਵਰਤ ਰੱਖੀ, ਜੋਤ ਜਗਾਈ, ਹਨੂੰਮਾਨ ਚਾਲੀਸਾ ਕੀਤਾ, ਗਾਇਤਰੀ ਦੇਵੀ ਦਾ ਪਾਠ ਪੜਿਆ, ਪਰ ਠਾਕੁਰ ਜੀ ਘਰੇ ਰੱਖੇ ਹੋਏ ਨੇ, ਪਰ 22 ਘੰਟੇ ਹੇਰਾਫੇਰੀ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਝੂਠ ਬੋਲਦੇ ਹਾਂ, ਠਾਕੁਰ ਜੀ ਤੁਹਾਡੇ ਕਾਬੂ ਨਹੀਂ ਆਉਣੇ, ਠਾਕੁਰ ਜੀ ਤੁਸੀਂ ਖਰੀਦਿਆ ਨਹੀਂ, ਉਹ ਪੱਥਰ ਦੀ ਮੂਰਤ ਦੇ ਤੌਰ ਤੇ ਤੁਸੀਂ ਖਰੀਦਿਆ, ਪਰ ਜਿਹੜੀ ਤਾਕਤ ਆ ਉਸ ਪੱਥਰ ਦੀ ਮੂਰਤ ਦੇ ਵਿੱਚ ਉਹ ਤੁਹਾਡੇ ਕੰਟਰੋਲ 'ਚ ਨਹੀਂ, ਉਹ ਸਾਰਿਆਂ ਦੀ ਸਾਂਝੀ ਹੈ, ਤੁਸੀਂ ਜਿੰਨਾ ਮਰਜ਼ੀ ਗੁੱਸਾ ਕਰੀ ਚਲੋ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ, ਅੱਜ ਆਪਾਂ ਇਹ ਦੇਖਣਾ ਹੈ ਕਿ ਜਿਹੜੀ ਅਸੀਂ ਭਗਤੀ ਕਰਦੇ ਹਾਂ ਉਹਦੇ ਨਾਲ ਸਾਡੇ ਵਿੱਚ ਕੀ ਚੇਂਜਿਸ ਆਈਆਂ। ਜੇ ਚੇਂਜਿਸ ਆਈਆਂ ਤਾਂ ਭਗਤੀ ਠੀਕ ਹੈ, ਜੇ ਚੇਂਜਿਸ ਆਈਆਂ ਜਿਵੇਂ ਮੈਂ ਕਿਹਾ ਵੀ 2 ਘੰਟੇ ਪਾਠ ਕਰ ਲਿਆ, ਰੋਟੀ ਖਵਾ ਲਈ ਠਾਕੁਰ ਜੀ ਨੂੰ, ਪ੍ਰਸ਼ਾਦ ਛਕਾ ਲਿਆ, ਤੇ 22 ਘੰਟੇ ਹੇਰਾਫੇਰੀਆਂ, ਚਲਾਕੀਆਂ ਕਰੀਆਂ, ਲੋਕਾਂ ਦੀ ਜੇਬਾਂ ਦੇ ਠੱਗੀ ਮਾਰਨੀ, ਆਪਣੇ ਆਪ ਨੂੰ ਕੋਈ ਮੰਨਦਾ ਚੋਰ? ਕੋਈ ਠੱਗ ਆਪਣੇ ਆਪ ਨੂੰ ਕਹਿੰਦਾ ਮੈਂ ਉਹਦੇ ਨਾਲ ਠੱਗੀ ਮਾਰ ਲਈ? ਫੱਟ ਦਲੀਲਾਂ ਇੱਧਰ ਉੱਧਰ ਦੇਣਗੇ, ਚੁਸਤ ਚਲਾਕੀ ਨਹੀਂ ਚੱਲਣੀ, ਤਕਸੀਮਾਂ ਜ਼ਰਬਾਂ ਦੀ, ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਇਹ ਇੱਕ ਰੂਹਾਨੀਅਤ ਦਾ ਫੰਡਾਮੈਂਟਲ ਪ੍ਰਿੰਸੀਪਲ ਹੈ। ਤੁਹਾਡੀ ਆਤਮਾ ਨੂੰ ਪਤਾ ਹੁੰਦਾ ਕਿ ਤੁਸੀਂ ਚਲਾਕੀ ਕਰਕੇ ਇੱਧਰ ਉੱਧਰ ਸਟੇਟਮੈਂਟਾਂ ਦਿੰਦੇ ਹੋ, ਆਪਣੇ ਆਪਣਾ ਮਨ ਹੀ ਸਾਫ਼ ਕਰ ਲਓ, ਤੁਹਾਨੂੰ ਪ੍ਰੋਬਲਮ ਆਉਣੀ ਨਹੀਂ। ਸੋ ਅੱਜ ਆਪਾਂ ਇਹੀ ਚੀਜ਼ ਦੇਖਣੀ ਹੈ ਕਿ ਰੂਹਾਨੀ ਤਰੱਕੀ ਸਾਡੇ 'ਚ ਹੋ ਰਹੀ ਹੈ ਜਾਂ ਨਹੀਂ। ਰੂਹਾਨੀ ਤਰੱਕੀ ਜਿਹੜੀ ਹੈ, ਸਪਿਰਚੁਅਲ ਪ੍ਰੋਗਰੈਸ ਹੈ, ਉਹ ਦੋ ਤਰ੍ਹਾਂ ਦੀ ਹੁੰਦੀਆਂ, ਦੋ ਸਟੇਜਸ ਹੁੰਦੀਆਂ। ਇੱਕ ਉਹ ਸਟੇਜ ਜਿਹੜੀ ਤੁਸੀਂ ਖੁਦ ਵੀ ਮਹਿਸੂਸ ਕਰ ਸਕਦੇ ਹੋ ਤੇ ਲੋਕ ਵੀ ਦੇਖ ਸਕਦੇ ਨੇ, ਬਾਹਰੋਂ ਤੁਹਾਨੂੰ ਪਤਾ ਲੱਗਦਾ, ਬਾਹਰਲੀਆਂ ਚੇਂਜਿਸ ਆਉਂਦੀਆਂ ਨੇ। ਤੇ ਦੂਜੀ ਜਿਹੜੀ ਹੈ ਰੂਹਾਨੀਅਤ ਅਸਲੀ, ਉਹ ਜਿਹੜੀ ਤਰੱਕੀ ਹੈ ਉਸ ਗੂੰਗੇ ਦੇ ਗੁੜ ਦੀ ਤਰ੍ਹਾਂ ਹੈ। ਜੇ ਬੰਦਾ ਡੈਫ ਹੈ ਉਹਨੂੰ ਆਪਾਂ ਲੱਡੂ ਦੇ ਦਿਓ ਜਾਂ ਗੁੜ ਦੇ ਦਿਓ, ਗੁੜ ਦਾ ਉਹਨੂੰ ਸਵਾਦ ਆਉਂਦਾ, ਉਹਨੂੰ ਪੁੱਛੋ ਵੀ ਕਿਹੋ ਜਿਹਾ ਸਵਾਦ ਆ, ਦੱਸ ਦੂਗਾ, ਕਿਉਂਕਿ ਤਾਂ ਬੋਲ ਹੀ ਨਹੀਂ ਸਕਦਾ, ਕਰੀ ਜਾਊਗਾ। ਸੋ ਇਸੇ ਤਰ੍ਹਾਂ ਹੀ ਜਿਹੜੀ ਜਿਸ ਬੰਦੇ ਨੇ ਅੰਦਰੋਂ ਤਰੱਕੀ ਕੀਤੀ ਹੈ, ਚਾਹੇ ਉਹਦਾ ਅੱਧੀਆਂ ਵਾਹਾਂ ਦਾ ਬੂਸ਼ਟ ਪਾਇਆ, ਕੋਈ ਜ਼ਰੂਰੀ ਨਹੀਂ ਵੀ ਉਹਨੇ ਪੀਲੇ ਕੱਪੜੇ ਪਾਏ ਹੋਣ ਜਾਂ ਚਿੱਟੇ ਕੱਪੜੇ ਪਾਏ ਹੋਣ ਜਾਂ ਦਾੜੀ ਰੱਖੀ ਹੋਵੇ ਜਾਂ ਮੱਥੇ ਤੇ ਟਿੱਕਾ ਲਗਾਇਆ ਹੋਵੇ, ਉਹਦੀ ਤਰੱਕੀ ਹੋਣੀ ਹੈ। ਜਿਹੜਾ ਵੀ ਮਿਹਨਤ ਕਰੂਗਾ, ਮੈਂ ਹਮੇਸ਼ਾ ਕਲੀਅਰ ਕਰਨਾ, ਜਿਹੜਾ ਵੀ ਮਿਹਨਤ ਕਰੂਗਾ, ਚਾਹੇ ਉਹ ਟਾਈ ਵਾਲਾ ਚ ਅੱਧੀਆਂ ਵਾਹਾਂ ਦੇ ਕਮੀਜ਼ ਵਾਲਾ, ਚਾਹੇ ਉਹ ਪ੍ਰੋਫੈਸਰ ਹੈ, ਚਾਹੇ ਉਹ ਡਾਕਟਰ ਹੈ, ਚਾਹੇ ਉਹ ਮੋਚੀ ਹੈ, ਚਾਹੇ ਰਕਸ਼ਾ ਵਾਲਾ, ਚਾਹੇ ਮਜ਼ਦੂਰ ਹੈ, ਜਿਹੜਾ ਵੀ ਤਰੱਕੀ ਕਰੂਗਾ ਉਹ ਉਸ ਪਰਮਾਤਮਾ ਦੇ ਨੇੜੇ ਪਹੁੰਚ ਜੂਗਾ। ਜਿਵੇਂ IAS ਤੇ IPS, ਸਾਡੇ ਬਰਨਾਲੇ ਦਾ ਮੁੰਡਾ ਟੋਟਲ UPSC ਦੇ ਵਿੱਚੋਂ ਫਸਟ ਆਇਆ ਹਿੰਦੁਸਤਾਨ ਚੋਂ, 1.5 ਲੱਖ ਬੰਦਿਆਂ ਚੋਂ। ਉਹ ਗਰੀਬ ਜਿਹਾ ਮੁੰਡਾ ਪਜਾਮਾ ਪਾਇਆ, ਅੱਜ ਦਾ ਪਜਾਮਾ ਪਾਇਆ, ਕੱਲ ਨੂੰ ਉਹਨੇ ਪੋਸਟ ਤੇ ਪਹੁੰਚ ਕੇ ਲੋਕਾਂ ਨੇ ਸਲੂਟ ਮਾਰਨੇ ਆ ਵੀ DC ਸਾਹਿਬ ਆ ਗਏ, SSP ਸਾਹਿਬ ਆ ਗਏ। ਪਰ ਬਣਿਆ ਕਿਉਂ? ਮਿਹਨਤ ਕੀਤੀ, ਕਿਤਾਬਾਂ ਨਾਲ ਟੱਕਰਾਂ ਮਾਰੀਆਂ। ਜਿਹੜੇ ਮੇਰੇ ਵਰਗੇ ਅਵਾਰਾਗਰਦੀ ਸਟੇਸ਼ਨ ਤੇ ਤੁਰੇ ਫਿਰਦੇ ਸੀ, ਆਮਲੇਟ ਖਾ ਕੇ ਕੁੜੀਆਂ ਦੇ ਮਗਰ ਚੱਕਰ ਕੱਟਦੇ, ਉਹ ਉੱਥੇ ਦੇ ਉੱਥੇ, ਉਹਨਾਂ ਦੀ 19 ਤਰੱਕੀ। ਸੋ ਗੱਲ ਤਾਂ ਮਿਹਨਤ ਦੀ ਹੈ, ਜਿਹੜਾ ਬੰਦਾ ਬਾਹਰੋਂ ਮਿਹਨਤ ਕਰਦਾ ਉਹਦੀ ਬਾਹਰਲੀ ਤਰੱਕੀ ਹੋ ਜਾਂਦੀ ਹੈ, ਤੇ ਜਿਹੜਾ ਬੰਦਾ ਅੰਦਰੋਂ ਤਰੱਕੀ ਕਰਦਾ, ਅੰਦਰੋਂ ਮਿਹਨਤ ਕਰਦਾ, ਸੋਚਦਾ ਕਿ ਮੇਰੇ ਅੰਦਰ ਕੋਈ ਦੇਖਣ ਲੱਗਿਆ, ਉਹ ਇਮਾਨਦਾਰੀ ਨਾਲ ਮਿਹਨਤ ਕਰਦਾ ਤੇ ਉਹ ਅੰਦਰਲੀ ਤਰੱਕੀ ਕਰ ਜਾਂਦਾ। ਬਸ ਇੰਨੀ ਗੱਲ ਸਮਝਣ ਦੀ ਲੋੜ ਹੈ। ਤੇ ਜਿਹੜੀ ਅੰਦਰਲੀ ਤਰੱਕੀ ਹੁੰਦੀ ਹੈ ਉਹਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਉਹਦੀ ਤਾਂ ਸਿਰਫ ਇੱਕੋ ਹੀ ਨਿਸ਼ਾਨੀ ਹੈ ਕਿ ਜਿਹੜੀ ਸਾਡੀ ਰੂਹ ਹੈ, ਆਤਮਾ ਹੈ, ਜਦੋਂ ਉਹ ਚਾਰ ਸਪੇਰੇ ਖਿਲਰੀ ਵੀ ਹੈ, ਅਸੀਂ, ਮੈਂ ਇੱਥੇ ਬੈਠਾ ਹਾਲਾਂਕਿ ਤੁਹਾਡੇ ਨਾਲ ਬੋਲ ਰਿਹਾ, ਪਰ ਹੋ ਸਕਦਾ ਮੇਰਾ ਇਸ ਵੇਲੇ ਬ੍ਰੇਨ ਬਰਨਾਲੇ ਪਹੁੰਚ ਗਿਆ ਹੋਵੇ, ਲੁਧਿਆਣੇ ਪਹੁੰਚ ਗਿਆ ਹੋਵੇ, ਮੁਕਤਸਰ ਪਹੁੰਚ ਗਿਆ, ਫਰੀਦਕੋਟ ਪਹੁੰਚ ਗਿਆ ਹੋਵੇ, ਸਪੇਨ ਪਹੁੰਚ ਗਿਆ, ਜਿੱਥੇ ਮੈਂ ਗਿਆ। ਇਹ ਮਨ ਨੂੰ ਕੰਟਰੋਲ ਨਹੀਂ ਕਰ ਸਕਦੇ। ਮਨ ਜਿਹੜਾ ਹੈਗਾ ਵਿੱਚ ਹਰ ਸਮੇਂ ਤਿੰਨ ਐਕਟੀਵਿਟੀਜ਼ ਕੰਮ ਕਰਦੀਆਂ ਨੇ, ਥਿੰਕਿੰਗ, ਫੀਲਿੰਗ ਐਂਡ ਵਿਲਿੰਗ। ਹਰ ਸਮੇਂ ਸੋਚਦੇ ਰਹਿੰਦੇ ਹਾਂ, ਫੀਲਿੰਗ ਹਰ ਸਮੇਂ ਮਹਿਸੂਸ ਕਰਦੇ ਰਹਿੰਦੇ, ਹਰ ਸਮੇਂ ਸਾਡੀ ਇੱਛਾ ਹੁੰਦੀ ਹੈ। ਇਹੀ ਇੱਛਾਵਾਂ ਸਾਨੂੰ ਦੁਨੀਆਂ ਦੇ ਵਿੱਚ ਚਾਰ ਸਪੇਰੇ ਅਟੈਚ ਕਰ ਦਿੰਦੀਆਂ ਨੇ, ਤੇ ਜਿਹਦੇ ਕਰਕੇ ਅਸੀਂ ਦੁਖੀ ਹੁੰਦੇ ਹਾਂ। ਦੁਨੀਆਂ ਨਾਲ ਜਿੰਨਾ ਮਰਜ਼ੀ ਪਿਆਰ ਮੁਹੱਬਤ ਕਰੋ, ਕਦੇ ਵੀ ਕਿਸੇ ਨੂੰ ਸੱਚਾ ਸੁੱਖ ਨਹੀਂ ਮਿਲਿਆ। ਜਿੰਨੇ ਮਰਜ਼ੀ ਕਰੋੜਾਂ ਅਰਬਾਂ ਡਾਲਰ ਇਕੱਠੇ ਕਰ ਲਓ, ਇੱਕ ਮਕਾਨ ਨਹੀਂ 10 ਮਕਾਨ ਬਣਾ ਲਓ, ਇੱਕ ਬਿਜ਼ਨਸ ਨਹੀਂ 100 ਬਿਜ਼ਨਸ ਕਰ ਲਓ, ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਓ, ਭਾਈ ਸਾਹਿਬ ਜਾਓਗੇ 200 ਰੁਪਏ ਦੇ ਕੂਜੇ ਚ ਬੰਦ ਹੋ ਕੇ। ਤੁਹਾਡੀ ਸਵਾਹ ਬੰਦਿਆਂ ਨੇ, ਕਿਸੇ ਨੇ ਕੀਰਤਪੁਰ ਪਾ ਦੇਣੀ ਹੈ, ਕਿਸੇ ਨੇ ਗੰਗਾ ਪਾ ਦੇਣੀ ਹੈ, ਕਿਸੇ ਨੇ ਕਿਸੇ ਪਾ ਦੇਣੀ ਹੈ। ਇਹ ਸਾਡੀ ਹਕੀਕਤ ਹੈ। ਸਾਨੂੰ ਅੱਗ ਦੇ ਸਪੁਰਦ ਕੀਤਾ ਜਾਊਗਾ, ਬਲ ਸਾਹਿਬ ਦੇ ਫਿਊਨਰਲ ਹੋਮ ਚ ਜਾ ਕੇ ਫੁੱਲ ਲੋਕ ਸਿੱਟੇ ਆਉਣਗੇ, ਤੁਹਾਨੂੰ ਐਂ ਕਰਕੇ ਧੱਕਾ ਮਾਰਨਗੇ, ਬਟਨ ਦੱਬਣਗੇ, ਮਿੱਟੀ, ਕਿਸੇ ਨੂੰ ਮਿੱਟੀ ਦੇ ਵਿੱਚ ਦਫਨਾ ਦਿੱਤਾ ਜਾਊਗਾ। ਇਹ ਸਾਡੀ ਹਕੀਕਤ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਅਸੀਂ ਅੰਦਰ ਜਦੋਂ ਮਿਹਨਤ ਕਰਦੇ ਹਾਂ ਫਿਰ ਮੌਤ ਦਾ ਡਰ ਨਹੀਂ ਲੱਗਦਾ। ਇੱਕ ਮੈਂ ਤੁਹਾਨੂੰ ਹੋਰ ਗੱਲ ਬੜੀ ਕਲੀਅਰ ਕਰ ਦਿੰਦਾ, ਤਜਰਬੇ ਦੇ ਆਧਾਰ ਤੇ ਗੱਲ ਕਰਦਾ, ਪੜਿਆ ਵੀ ਹੈ, ਸੁਣਿਆ ਵੀ ਹੈ ਤੇ ਤਜਰਬਾ ਵੀ ਕੀਤਾ। ਜਿਹੜੇ ਲੋਕ ਕਹਿੰਦੇ ਨੇ ਮੌਤ ਦੇ ਬਾਰੇ ਨਾ ਸੋਚੋ, ਨਾ 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 ਨਾ, ਮੌਤ ਦੇ ਬਾਰੇ ਗੱਲ ਨਾ ਕਰੋ। ਕਿਉਂ ਜੀ? ਡਰ ਲੱਗਦਾ ਸਾਨੂੰ। ਪਰ ਜਿਹੜੇ ਬੰਦੇ ਨੇ ਮੌਤ ਨੂੰ ਹੀ ਆਪਣੇ ਕੰਟਰੋਲ ਕਰ ਲਿਆ, ਜਿਵੇਂ ਸੇਂਟ ਪੌਲ ਨੇ ਕਿਹਾ ਸੀ, ਆਈ ਡਾਈ ਡੇਲੀ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਿਹੜਾ ਬੰਦਾ ਰੋਜ਼ਾਨਾ ਮਿਹਨਤ ਕਰਕੇ ਉਹ ਮੌਤ ਨੂੰ ਕਾਬੂ ਪਾ ਲੈਂਦਾ। ਮੌਤ ਆਉਣੀ ਇੱਕ ਵਾਰ ਹੈ, ਪਰ ਅਸੀਂ ਰੋਜ਼ਾਨਾ ਮਰਦੇ ਹਾਂ, ਕਿਉਂਕਿ ਸਾਡੀ ਰੂਹ ਖਿੱਚ ਕੇ ਅਸੀਂ ਉੱਪਰ ਲੈ ਜਾਂਦੇ ਹਾਂ, ਤੇ ਜਦੋਂ ਚਾਹੇ ਵਾਪਸ ਆ ਜਾਂਦੇ ਲੋਕਾਂ ਵੱਲੋਂ, ਜਿਹੜੇ ਅਸੀਂ ਮਰ ਜਾਂਦੇ ਹਾਂ ਪਰ ਅਸੀਂ ਜਿਉਂਦੇ ਹੁੰਦੇ ਹਾਂ। ਜਿਹੜਾ ਬੰਦਾ ਉਸ ਸਟੇਜ ਤੇ ਪਹੁੰਚ ਜਾਂਦਾ, ਉਸ ਨੂੰ ਨਾ ਪੀਲੇ ਕੱਪੜੇ ਪਾਉਣ ਦੀ ਲੋੜ ਹੈ, ਨਾ ਚਿੱਟੇ ਕੱਪੜੇ ਪਾਉਣ ਦੀ ਲੋੜ ਹੈ, ਨਾ ਧੋਤੀ ਬੰਨਣ ਦੀ ਲੋੜ ਹੈ, ਨਾ ਵਰਤ ਰੱਖਣ ਦੀ ਲੋੜ ਹੈ, ਨਾ ਕੁਛ। ਉਹ ਜਿਹੋ ਜਿਹਾ ਹੈਗਾ ਉਹ ਮਾਲੋ ਮਾਲ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ, ਬੈਂਕ ਚ ਗਏ, ਧੋਤੀ ਪਾ ਲਓ, ਕੁੜਤਾ ਪਾ ਲਓ, ਪੈਂਟ ਪਾ ਲਓ। ਜਿਹੜੇ ਬੰਦੇ ਨੂੰ ਪਤਾ ਕਿ ਮੇਰੀਆਂ ਇੰਨੀਆਂ FD ਨੇ, ਇੰਨੀਆਂ ਆਹ ਚੀਜ਼ਾਂ ਬੈਂਕ ਚ ਜਮ੍ਹਾਂ ਨੇ, ਮੇਰੇ ਲੋਕਰ ਚ ਆਹ ਪੈਸੇ ਨੇ, ਉਹ ਚੁੱਪ ਕਰਕੇ ਸਮਾਈਲ ਦੇ ਕੇ ਆਉਂਦੇ, ਕਿਉਂਕਿ ਉਹਨੂੰ ਪਤਾ ਕਿ ਮੇਰੇ ਕੋਲ ਤਾਂ ਬਹੁਤ ਕੁਛ ਹੈ। ਇਸੇ ਤਰ੍ਹਾਂ ਹੀ ਜਿਹੜੇ ਬੰਦੇ ਨੇ ਅੰਦਰੋਂ ਤਰੱਕੀ ਕੀਤੀ ਆ, ਉਹਨੂੰ ਪਤਾ ਹੁੰਦਾ ਕਿ ਮੇਰੇ ਕੋਲ ਬਹੁਤ ਕੁਛ ਹੈ, ਉਹਨੇ ਦੁਨੀਆਂ ਤੋਂ ਕੁਛ ਨਹੀਂ ਲੈਣਾ, ਕਿਉਂਕਿ ਉਹਦੇ ਤਾਂ ਉਸ ਸੈਂਟ ਦੀ ਸ਼ੀਸ਼ੀ ਵਾਂਗੂ ਹੁੰਦਾ, ਪਰਫਿਊਮ ਦੀ ਸ਼ੀਸ਼ੀ ਵਾਂਗੂ ਹੁੰਦਾ, ਪਰਫਿਊਮ ਦੀ ਸ਼ੀਸ਼ੀ ਜਿੱਥੇ ਵੀ ਰੱਖਦੇ ਹੋ, ਢੱਕਣ ਬੰਦ ਰੱਖੋ, ਫਿਰ ਵੀ ਖੁਸ਼ਬੂ ਖਿਲਰਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਬੰਦੇ ਨੇ ਅੰਦਰੋਂ ਮਿਹਨਤ ਕੀਤੀ ਆ, ਉਹਦੇ ਕੰਮ ਕਾਜ ਦੱਸਦੇ ਨੇ, ਉਹਨੂੰ ਆਪ ਵੀ ਖੁਸ਼ੀ ਹੁੰਦੀ ਹੈ। ਇਸ ਕਰਕੇ ਉਹਨੂੰ ਤਾਂ ਇੰਨਾ ਚਾਅ ਚੜਿਆ ਹੁੰਦਾ ਜਿੰਨਾ ਕੁੜੀ ਨੂੰ ਵਿਆਹ ਦਾ ਚਾਅ ਚੜਿਆ ਹੁੰਦਾ ਵੀ ਮੇਰਾ ਵਿਆਹ ਹੋਊਗਾ। ਉਹਨੂੰ ਤਾਂ ਮੌਤ ਦਾ ਫਿਕਰ ਹੀ ਨਹੀਂ ਹੁੰਦਾ, ਉਹਦਾ ਹੁੰਦਾ ਵੀ ਕਦੋਂ ਜਾ ਕੇ ਰੱਬ ਨਾਲ ਮਿਲੀਏ। ਉਹਨੂੰ ਪਤਾ ਮੈਂ ਕਿੱਥੇ ਜਾ ਰਿਹਾ। ਇੰਡੀਆ 'ਚ ਜਾਣਾ ਹੁੰਦਾ ਜਦੋਂ ਆਪਾਂ, ਤਾਂ ਆਪਾਂ ਕਿੰਨੇ ਕਿੰਨੇ ਮਹੀਨੇ ਪਹਿਲਾਂ ਤਿਆਰੀ ਕਰਦੇ ਹਾਂ, ਨਹੀਂ ਤਾਂ ਨਾ ਨਾ ਲਈਓ ਨਾ ਇੰਡੀਆ ਦਾ, ਨਾ ਉਹ ਜਹਾਜ਼ ਨਾ ਡੁੱਬ ਜੇ, ਉਹ ਨਾ ਡੁੱਬ ਜੇ। ਪਰ ਉਹ ਕਈ ਵਾਰੀ ਜਾ ਕੇ ਦੇਖ ਆਇਆ, ਇੰਡੀਆ 'ਚ ਵੀ ਜਹਾਜ਼ ਕੁਛ ਨਹੀਂ ਕਹਿੰਦੇ, ਕਦੇ ਤਾਂ ਕੁਛ ਵੀ ਹੋ ਸਕਦਾ। ਤੇ ਉਹਨੂੰ ਇੰਨੇ ਪਹਿਲਾਂ ਮਹੀਨੇ ਸਕੀਮਾਂ ਬਣਾਉਣੇ ਆ। ਤੇ ਜੇ ਰੱਬ ਨੂੰ ਮਿਹਨਤ ਕਰਕੇ ਤੁਸੀਂ ਅੰਦਰੋਂ ਖੋਲ ਲਿਆ, ਰੱਬ ਨਾਲ ਮਿਲਾਪ ਕਰ ਲਿਆ, ਫਿਰ ਤਾਂ ਤੁਹਾਨੂੰ ਚਾਅ ਚੜਿਆ ਹੋਊਗਾ ਵੀ ਜਦੋਂ ਮਰਜ਼ੀ ਮੈਨੂੰ ਕੀ ਪਤਾ ਸਰੀਰ ਤਾਂ ਇੱਥੇ ਹੀ ਰਹਿ ਜਾਣਾ, ਮੈਂ ਜਾ ਕੇ ਫਟਾਫਟ ਰੱਬ ਨਾਲ ਮਿਲਾਪ ਕਰਾਂ। ਸੋ ਉਹ ਹੈਗੀ ਰੂਹਾਨੀ ਤਰੱਕੀ। ਉਹ ਕਿਵੇਂ ਹੋਊਗੀ? ਜਦੋਂ ਆਪਾਂ ਰੂਹ ਨੂੰ ਖਿੱਚ ਕੇ, ਆਹ ਜਿਹੜਾ ਜੋ ਸਾਡਾ ਸੋਚਣ ਦੀ ਡਾਇਰੈਕਸ਼ਨ ਹੈ ਨਾ, ਆਊਟ ਵਰਲਡ ਹੈ। ਸ਼ਾਹ ਇਨਾਇਤ ਨੇ ਬੁੱਲੇ ਸ਼ਾਹ ਨੂੰ ਕਿਹਾ ਸੀ, ਸ਼ਾਹ ਇਨਾਇਤ ਨੂੰ ਕੀ ਸਮਝਿਆ ਸੀ? ਸ਼ਾਹ ਇਨਾਇਤ ਨੇ ਬੁੱਲੇ ਸ਼ਾਹ ਨੂੰ ਕੀ ਸਮਝਿਆ? ਬੁੱਲਿਆ, ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਥਿੰਗਸ ਐਂਡ ਅਟੈਚ ਵਿਦ ਇਨ। ਅਸੀਂ ਦੁਕਾਨ ਸੰਡੇ ਅੱਜ 11 ਵਜੇ ਖੋਲਦੇ ਹਾਂ ਕਿ ਨਹੀਂ ਖੋਲਦੇ? ਸਵੇਰੇ ਘਰ ਵਾਲੀ ਨੇ ਤਾਂ ਕਿਹਾ ਨਹੀਂ 10 ਵਜੇ ਪੂਰੇ 11 ਵਜੇ ਖੋਲਾਂਗੇ, ਵੀ ਕਿਤੇ ਗਾਹਕ ਨਾ ਮੁੜ ਜੇ। ਸੋ ਇਹ ਜਿਹੜਾ ਹੈਗਾ ਸਾਡੀ ਦੁਨਿਆਵੀ ਚ, ਅਸੀਂ ਸੋਚਦੇ ਦੁਨੀਆ 'ਚ ਪੈਸੇ ਕਮਾਵਾਂਗੇ ਕਿੰਨੇ ਕੁਝ, ਦੂਜੇ ਦਿਨ ਕਮਾਉਣੇ ਆ, ਫਿਰ ਕਹਿੰਦੇ ਕੱਲ੍ਹ ਵਧੀਆ ਸੀ ਅੱਜ ਨਹੀਂ ਵਧੀਆ, ਅਸੀਂ ਕਦੇ ਖੁਸ਼ ਨੇ। ਦੁਨੀਆ ਨਾਲ ਜਿੰਨੀ ਮਰਜ਼ੀ ਅਟੈਚਮੈਂਟ ਲਗਾਓ, ਇਹਦੇ ਨਾਲ ਤੁਹਾਨੂੰ ਪੱਕੀ ਖੁਸ਼ੀ ਨਹੀਂ ਮਿਲਦੀ, ਇਹਦੇ ਨਾਲ ਦੁੱਖ ਹੀ ਦੁੱਖ ਹੁੰਦੇ ਨੇ। ਪਰ ਜਦੋਂ ਸਾਡੀ ਅਟੈਚਮੈਂਟ ਅੰਦਰੋਂ ਉਹਦੇ ਨਾਲ ਲੱਗ ਜਾਂਦੀ ਹੈ, ਫਿਰ ਬੇਫਿਕਰ ਹੋ ਜਾਂਦੇ ਹੋ। ਫਿਰ ਜਿਵੇਂ ਪਿਓ ਨਾਲ ਬੱਚੇ ਲੱਗੇ ਹੁੰਦੇ ਨੇ, ਪਿਓ ਨੂੰ ਫਿਕਰ ਹੁੰਦਾ, ਇਸੇ ਤਰ੍ਹਾਂ ਜਦੋਂ ਅਸੀਂ ਪਰਮਾਤਮਾ ਨੂੰ ਲੱਗ ਜਾਂਦੇ ਹਾਂ, ਦੁਨੀਆਂ ਦਾ ਤੁਹਾਡਾ ਕੋਈ ਬਾਲ ਬਿੰਗਾ ਨਹੀਂ ਕਰਦਾ, ਤੁਹਾਡੀਆਂ ਹਰ ਜ਼ਰੂਰਤਾਂ ਉਹ ਪਰਮਾਤਮਾ ਖੁਦ ਪੈਦਾ ਕਰਦਾ ਹੈ, ਪੂਰੀਆਂ ਕਰਦਾ। ਸੋ ਉਹ ਜਿਹੜੀ ਸਟੇਜ ਆ ਉਦੋਂ ਆ ਜਦੋਂ ਅਸੀਂ ਆਪਣੀ ਖਿਆਲ ਨੂੰ ਬਾਹਰੋਂ ਕੱਢ ਕੇ ਇਨ ਵਰਲਡਸ ਅੰਦਰ ਨੂੰ ਲੈ ਕੇ ਆਉਣੇ ਆ, ਤੇ ਇੱਥੇ ਜੋਤ ਜਾਗਦੀ ਨਜ਼ਰ ਆਉਂਦੀ ਹੈ। ਜੋਤ ਜਿਹੜੀ ਅਸੀਂ ਮੰਦਰ 'ਚ ਦੇਖਦੇ ਹਾਂ, ਘਰਾਂ 'ਚ ਜਗਾਉਣੇ ਆ, ਉਹ ਵੀ ਵਧੀਆ ਨੇ ਕਿਉਂਕਿ ਰੱਬ ਦੇ ਨਾਂ ਲੈ ਕੇ ਕੀਤੀ ਜਾਂਦੀ ਹੈ। ਪਰ ਜਿਹੜੀ ਅਸਲੀ ਜੋਤ ਹੈ ਨਾ, ਉਹ ਸਾਡੇ ਅੰਦਰ ਹੈ, ਜਿਹਨੂੰ ਨਾਤ ਘਿਓ। ਮੈਨੇ ਦੇਖਿਆ ਮੰਗਲਵਾਰ ਨੂੰ ਗੌਰ ਮੰਦਰ 'ਚ ਪੰਡਿਤ ਜੀ ਦੀਵਾ ਵੀ ਜਲਾਉਂ ਜੋ ਜੋਤ ਜਗਾਉਂਦੇ ਨੇ 4-5, ਉਹਦੇ 'ਚ ਘਿਓ ਵੀ ਪਾਉਂਦੇ ਨੇ, ਬੱਤੀ ਵੀ ਹੁੰਦੀ ਹੈ, ਔਰ ਜੇ ਘਿਓ ਨਾ ਪਾਉਣ ਘੰਟੇ 2 ਘੰਟੇ ਬਾਅਦ ਬੁੱਝੂਗੀ। ਪਰ ਜਿਹੜੀ ਜੋਤ ਸਾਡੇ ਇੱਥੇ ਜਾਗ ਰਹੀ ਹੈ ਨਾ, ਉਹ ਬੁੱਝਦੀ ਨਹੀਂ ਹੈ। ਤੇ ਜਦੋਂ ਉਸ ਜੋਤ ਦੇ ਅਸਲੀ ਦਰਸ਼ਨ ਕਰ ਲਾਂਗੇ, ਉਹਦੇ ਵਿੱਚੋਂ ਧਨਕਾਰ ਧੁਨਾ ਆਉਣਗੀਆਂ। ਜਿਵੇਂ ਅਸੀਂ ਬਾਜਾ ਕਹਿੰਦੇ ਹਾਂ, ਬਾਂਸਰੀ ਵਜਾਉਂਦੇ ਹਾਂ, ਹੋਰ ਬਾਹਰੋਂ ਵਜਾਉਂਦੇ ਹਾਂ, ਸਾਨੂੰ ਆਨੰਦ ਆਉਂਦਾ ਨਾ, ਉਹ ਆਨੰਦ ਹੋਰ ਤਰ੍ਹਾਂ ਦਾ ਜਦੋਂ ਤੁਸੀਂ ਅੰਦਰਲੀ ਆਵਾਜ਼ ਨੂੰ ਸੁਣੋਗੇ। ਸੋ ਉਹ ਆਪਾਂ ਗੱਲਾਂ ਨਹੀਂ ਅੱਜ ਕਰਨੀਆਂ, ਅੱਜ ਆਪਾਂ ਬਾਹਰ ਦੀਆਂ ਗੱਲਾਂ ਕਰਨੀਆਂ ਕਿ ਜਦੋਂ ਅਸੀਂ ਪੂਜਾ ਪਾਠ ਕਰਦੇ ਹਾਂ ਤੇ ਉਹਦੇ ਨਾਲ ਸਾਡੀ ਕੀ ਤਰੱਕੀ ਹੁੰਦੀ ਹੈ, ਕਿਸ ਤਰ੍ਹਾਂ ਦੇ ਸਾਡੇ ਫਾਇਦੇ ਹੁੰਦੇ ਨੇ। ਬਟ ਵੈਨ ਯੂ ਲਿਸਨ ਟੂ ਦਾ ਸ਼ਬਦ ਦੁਨ ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ, ਬੜੀ ਸਿੰਪਲ ਗੱਲ ਹੈ। ਜਦੋਂ ਤੁਸੀਂ ਅੰਦਰਲੀਆਂ ਧੁਨਕਾਰ ਤੋਂ ਨਾ ਸੁਣੋਗੇ, ਫਿਰ ਰੱਬ ਦੇ ਦਰਬਾਰ 'ਚ ਰੱਬ ਨਾਲ ਇੱਕਮਿਕ ਹੋ ਜਾਂਦੇ ਹੋ। ਕੁਦਰਤੀ ਕਾਬੇ ਕੀ ਮਹਿਰਾਬ ਸੇ ਸੁਨ ਗੌਰ ਸੇ, ਆ ਰਹੀ ਦੁਰ ਸੇ ਸਦਾ ਤੇਰੇ ਬੁਲਾਣੇ ਕੇ ਲੀਏ। ਕਿਉਂਕਿ ਉਹ ਜਿਹੜੀ ਆਵਾਜ਼ ਹੈ ਨਾ ਅੰਦਰੋਂ, ਸੁਣੋ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਿਤ ਸੋ ਪਾਵੇ। ਜੋ ਬ੍ਰਹਿਮੰਡ ਦੇ ਵਿੱਚ ਉਹ ਤਾਕਤ ਨੂੰ, ਬ੍ਰਹਿਮੰਡ ਨੂੰ ਪੈਦਾ ਕੀਤਾ, ਉਹ ਸਾਡੀ ਤਾਕਤ ਸਰੀਰ ਦੇ ਵਿੱਚ ਵੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਉਹ ਸਰੀਰ 'ਚ ਹੈ। ਜੋ ਖੋਜਿਤ ਸੋ ਪਾਵੇ, ਮਿਹਨਤ ਕਰੋ ਪਾ ਲਉਂਗੇ ਤੁਸੀਂ ਵੀ। ਪਰ ਆਪਾਂ ਜਿਹੜੀ ਗੱਲ ਅੱਜ ਕਰਨੀ ਹੈ, ਉਹ ਬਾਹਰ ਦੀ ਗੱਲ ਕਰਨੀ ਹੈ ਕਿ ਜਦੋਂ ਅਸੀਂ ਪੂਜਾ ਪਾਠ ਕਰ ਰਹੇ, ਸਾਡੇ ਕੀ ਚੇਂਜਿਸ ਆ ਜਾਂਦੀਆਂ ਨੇ। ਉਹਦੇ ਵਿੱਚ ਪਹਿਲਾ ਹੁੰਦਾ ਸੁਭਾਅ ਦੇ ਵਿੱਚ ਚੇਂਜਿਸ, ਸਾਡੀ ਸੋਚ ਦੇ ਵਿੱਚ ਚੇਂਜ ਆ ਜਾਂਦੀ ਹੈ। ਦੇਖੋ, ਜਦੋਂ ਅਸੀਂ ਪੂਜਾ ਪਾਠ ਕਰ ਰਹੇ ਹਾਂ, ਤਾਂ ਮੇਰੇ ਖਿਆਲ ਦੇ ਵਿੱਚ ਹਰ ਇਨਸਾਨ ਦੇ ਵਿੱਚ ਹੌਲੀ ਹੌਲੀ ਉਹਦੇ ਸੁਭਾਅ ਦੇ ਵਿੱਚ ਚੇਂਜਿਸ ਆ ਜਾਂਦੀ ਹੈ। ਉਹ ਦੂਜਿਆਂ ਦੀ ਸਪਿਰਚੁਅਲ ਪ੍ਰੋਗਰੈਸ ਬਾਰੇ ਜੱਜਮੈਂਟ ਕਰਨ ਨਾਲੋਂ ਆਪਣੇ ਬਾਰੇ ਸੋਚਦਾ। ਜਦੋਂ ਸਾਡਾ, ਆਪਾਂ ਸੋਚੋ ਕਿ ਸਾਡਾ ਪਹਿਲਾਂ ਕਿਹੋ ਜਿਹਾ ਸੁਭਾਅ ਸੀ, ਜਦੋਂ ਪੂਜਾ ਪਾਠ ਨਹੀਂ ਕਰਦੇ ਸੀ, ਉਦੋਂ ਮਾੜੀ ਮਾੜੀ ਗੱਲ ਤੇ ਗੁੱਸਾ ਆ ਜਾਂਦਾ ਸੀਗਾ। ਜੇ ਕੋਈ ਆਰਗੂਮੈਂਟ ਹੋ ਗਿਆ, ਜਨਾਨੀ ਨੇ ਵਧੀਆ ਰੋਟੀ ਗਰਮ ਨਹੀਂ ਦਿੱਤੀ, ਜਾਂ ਜਵਾਕ ਨੇ ਉਰਾਲਾ ਪਾਤਾ, ਕੌਲੀ ਹੱਥ ਚ ਪਲੇਟ ਆ ਭੜਕਦੇ ਨੇ ਮਾਰੀ, ਜਨਾਨੀ ਨੂੰ ਧੱਕਾ ਮਾਰਿਆ, ਜਵਾਕ ਦੇ ਥੱਪੜ ਮਾਰਤਾ, ਇਹ ਕੰਮ ਕਰਦੇ ਸੀਗੇ ਮਾਂ ਬਾਪ ਬਜ਼ੁਰਗ ਨੇ ਬੱਚਿਆਂ ਦੇ ਸਾਹਮਣੇ ਹੀ, ਬਾਪੂ ਤੂੰ ਆਹ ਕੀ ਕੀਤਾ, ਡੈਡੀ ਤੂੰ ਆਹ ਕੀ ਕੀਤਾ, ਬੇਇੱਜ਼ਤੀ ਕਰੀ ਜਾਂਦੇ ਆ। ਪਰ ਹੁਣ ਜੇ ਦੇਖੋ ਤੁਸੀਂ ਆਪਣੇ ਅੰਦਰ, ਹਰੇਕ ਬੰਦੇ ਨੇ ਆਪਣੇ ਆਪਣੀ ਝਾਤੀ ਮਾਰਨੀ ਆ ਵੀ ਇੰਨੇ ਸਾਲ ਹੋ ਗਏ ਪਾਠ ਕਰਦਿਆਂ ਨੂੰ, ਹੁਣ ਮੈਂ ਭਾਂਡੇ ਉਸੇ ਤਰ੍ਹਾਂ ਹੀ ਤੋੜਦਾ, ਜਨਾਨੀ ਦੇ ਉਸੇ ਤਰ੍ਹਾਂ ਹੀ ਥੱਪੜ ਮਾਰਨਾ, ਜਵਾਕ ਨੂੰ ਉਸੇ ਤਰ੍ਹਾਂ ਹੀ ਧੱਕਾ ਦੇਣਾ, ਬਜ਼ੁਰਗਾਂ ਦੀ, ਆਪਣੇ ਮਾਂ ਬਾਪ ਦੀ ਉਸੇ ਤਰ੍ਹਾਂ ਹੀ ਬੇਇੱਜ਼ਤੀ ਕਰਨਾ? ਜੇ ਕਰਦੇ ਹਾਂ, ਤੁਹਾਡੀ ਪੂਜਾ ਪਾਠ ਕਰਨ ਦਾ ਕੋਈ ਫਾਇਦਾ ਨਹੀਂ। ਤੇ ਜੇ ਕਰਦੇ ਹੋ ਤਾਂ ਤੁਹਾਡੇ ਵਿੱਚ ਇਹ ਚੇਂਜਿਸ ਆਉਣੀਆਂ ਜ਼ਰੂਰੀ ਨੇ। ਫਿਰ ਤੁਸੀਂ ਇਹ ਦੇਖੋ, ਘਰ ਦੇ ਵਿਚ ਹਾਸੀ ਮਜ਼ਾਕ ਵੀ ਚੱਲਦੀ ਹੈ, ਕੋਈ ਤੁਹਾਡੇ ਚ ਸੈਂਸ ਆਫ ਹਿਊਮਰ ਵੀ ਹੈਗੀ। ਐਵੇਂ ਤਾਂ ਨੀ ਹਰੇਕ ਦੇ ਕੱਪੜੇ ਪਾਉਂਦੇ ਨਿੰਦਿਆ ਚੁਗਲੀ ਕਰੀ ਜਾਂਦੇ ਹੋ। ਇਹ ਜਿਹੜੀ ਨਿੰਦਿਆ ਚੁਗਲੀ ਕਰਨੀ ਹੈ, ਮੂੰਹ ਤੇ ਮਿੱਠਾ ਜਾ ਹਾਂਜੀ 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 ਪਿੱਛੋਂ ਕਰਕੇ ਤੁਸੀਂ ਉਹਦੀ ਨਿੰਦਿਆ ਚੁਗਲੀ ਕਰਦੇ ਹੋ, ਇਹ ਤੁਹਾਡੀ ਭਗਤੀ ਦਾ ਕੋਈ ਫਾਇਦਾ ਨਹੀਂ। ਭਗਤੀ ਕਰਨ ਦੇ ਨਾਲ ਤੁਸੀਂ ਜਿਹੜੀ ਹੈਗੀ ਨਾ ਉਹ ਫਖਰ ਮਹਿਸੂਸ ਕਰਦੇ ਹੋ ਕਿ ਮੈਂ ਪਹਿਲਾਂ ਚਲਾਕੀਆਂ ਕਰਦਾ ਸੀ, ਬੇਈਮਾਨੀਆਂ ਕਰਦਾ ਸੀ, ਝੂਠ ਬੋਲ ਕੇ ਆਪਣੀਆਂ ਜੇਬਾਂ ਭਰਦਾ ਮਹਿਸੂਸ ਕਰਦਾ ਸੀ। ਮੈਂ ਅਜਿਹੇ ਲੋਕ ਬਹੁਤ ਦੇਖੇ ਨੇ, ਸੁਣੇ ਨੇ ਸਟੋਰੀਆਂ, ਜਦੋਂ ਮਿੱਠੇ ਹੋ ਕੇ ਕਹਿੰਦੇ ਮੈਨੂੰ ਆਹ ਕੰਮ ਦੇ ਦੇ, ਫਲਾਣਾ ਦੇ, ਧਮਕਾ ਦੇ ਦੇ, ਤੇ ਬਾਅਦ ਦੇ ਵਿੱਚ ਚਲਾਕੀਆਂ ਕਰਕੇ, ਇਧਰ ਉਧਰ ਗੱਲਾਂ ਬਾਤਾਂ ਕਰਕੇ, ਕਾਗਜ਼ ਦੀਆਂ ਹੇਰਾ ਫੇਰੀਆਂ ਕਰਕੇ। ਮੈਂ ਤੁਹਾਨੂੰ ਅਜਿਹੀਆਂ ਐਗਜ਼ਾਮਪਲਾਂ ਸਿੱਧੀਆਂ ਦਿੰਦਾ। ਕਈ ਵਾਰੀ ਬੰਦੇ ਇੰਨਾ ਵਿਸ਼ਵਾਸ ਕਰ ਦਿੰਦੇ ਨੇ, ਕੋਈ ਗਰੀਬ ਬੰਦਾ ਵੀ ਭਾਈ ਸਾਹਿਬ ਮੈਂ ਪ੍ਰੋਪਰਟੀ ਲੈਣੀ ਹੈ, ਉਹ ਕਹਿੰਦਾ ਮੈਂ ਤੇਰੇ ਫਾਰਮ ਭਰ ਦੇਣਾ। ਫਾਰਮ ਭਰਿਆ ਨਹੀਂ ਹੁੰਦਾ, ਕੋਈ ਵਧੀਆ ਆਪਣੇ ਨਾਂ ਤੇ ਫਾਰਮ ਭਰ ਲੈਂਦੇ, ਉਹਨੂੰ ਕਹਿੰਦੇ ਤੈਨੂੰ ਤਾਂ ਮਿਲਿਆ ਨਹੀਂ, ਮੈਨੂੰ ਮਿਲ ਗਿਆ। ਜਦੋਂ ਉਹਨੂੰ ਪਤਾ ਲੱਗੇ ਵੀ ਇਹਨੇ ਤਾਂ ਫਾਰਮ ਹੀ ਗਲਤ ਭਰਿਆ, ਭਰਿਆ ਹੀ ਨਹੀਂ ਮੇਰਾ, ਫਿਰ ਤੁਸੀਂ ਚਲਾਕੀਆਂ ਜਿਹਾ ਕਰਕੇ ਆਨਸਰ ਦਿੰਦੇ ਹੋ। ਤੁਹਾਨੂੰ ਨਹੀਂ ਪਤਾ ਕਿ ਪਰਮਾਤਮਾ ਵਿੱਚ ਦੇਖਿਆ ਵੈ, ਜੇ ਦੋ ਬੰਦਿਆਂ ਵਿੱਚ ਕੋਈ ਗੱਲ ਹੋਈ ਹੋਵੇ, ਇੱਕ ਬੰਦਾ ਨਾ ਵੀ ਮੰਨੇ, ਦੂਜੇ ਨੂੰ ਤਾਂ ਪਤਾ ਵੀ ਇਹਨੇ ਗੱਲ ਕੀਤੀ ਸੀ, ਸਾਰੀ ਜ਼ਿੰਦਗੀ ਦੀ ਸਟੈਂਪ ਲੱਗੀ ਰਹਿੰਦੀ ਹੈ। ਚੰਗਾ ਹੁੰਦਾ ਜੇ ਤੁਸੀਂ ਉਹਦੇ ਕੋਲ ਗਲਤੀ ਮੰਨ ਲਾਂਦੇ, ਮੇਥੋਂ ਭਾਈ ਬੇਈਮਾਨੀ ਹੋ ਗਈ, ਮੇਥੋਂ ਉਹ ਹੋ ਗਈ, ਨਾਲੇ ਉਹ ਮਾਫ਼ ਕਰ ਦੂ, ਦਿਲ ਚੋਂ ਨਿਕਲ ਜੂ, ਨਾਲੇ ਪਰਮਾਤਮਾ ਮਾਫ਼ ਕਰ ਦੂਗਾ। ਕਿਉਂਕਿ ਅਸੀਂ ਚਲਾਕੀਆਂ ਕਰਦੇ ਹਾਂ, ਝੂਠ ਫਰੇਬ ਜਿਹੜਾ ਹਮੇਸ਼ਾ ਹਮੇਸ਼ਾ ਨਹੀਂ ਚੱਲਦਾ। ਜਿੰਨੀ ਮਰਜ਼ੀ ਤੁਸੀਂ ਚਲਾਕੀਆਂ ਕਰ ਲਓ, ਝੂਠ ਝੂਠ ਹੀ ਰਹਿੰਦਾ। ਫਿਰ ਦੂਜੀ ਨਿਸ਼ਾਨੀ ਕੀ ਹੈ ਭਗਤੀ ਕਰਨ ਦੀ? ਉਹਦੇ ਵਿੱਚ ਕੰਟੈਂਟਮੈਂਟ ਆਉਂਦਾ, ਸਬਰ ਸੰਤੋਖ ਆਉਂਦਾ। ਜਦ ਸਾਡੀ ਜਿਹੜੀ ਲਾਲਚ ਹੈ ਨਾ, ਗਰੀਡੀ ਹੈ, ਉਹ ਧਨ ਦੌਲਤ ਨੂੰ ਜੱਫਾ ਮਾਰਨ ਦੀ ਆਦਤ ਚੇਂਜ ਨਹੀਂ ਨਾ ਹੁੰਦੀ, ਭਗਤੀ ਕਰਨ ਦਾ ਕੋਈ ਫਾਇਦਾ ਨਹੀਂ। ਜਦੋਂ ਅਸੀਂ ਹਰ ਵਕਤ ਬਿਜ਼ਨਸ ਵਧਾਈ ਜਾਂਦੇ ਹਾਂ, ਇੱਕ ਮਕਾਨ, ਦੋ ਮਕਾਨ, ਚਾਰ ਮਕਾਨ, ਪੈਸਾ ਇੰਨਾ, ਹੋਰ ਇੰਨਾ, ਹੋਰ ਉਹਨਾਂ ਕਰੀ ਜਾਂਦੇ ਹਾਂ, ਤਾਂ ਪੂਜਾ ਪਾਠ ਦੇ ਵਿੱਚ ਸਾਡੀ ਕੋਈ ਤਰੱਕੀ ਨਹੀਂ ਹੋ ਰਹੀ। ਜਦੋਂ ਪੂਜਾ ਪਾਠ ਤਰੱਕੀ ਹੁੰਦੀ ਹੈ ਤਾਂ ਸਾਡੇ ਵਿੱਚ ਕੰਟੈਂਟਮੈਂਟ ਆਉਂਦੀ ਹੈ, ਸਬਰ ਸੰਤੋਖ ਹੁੰਦਾ ਹੈ। ਉਹ ਉੱਪਰ ਵਾਲਿਆਂ ਨੂੰ ਦੇਖਣ ਦੀ ਥਾਂ ਤੇ ਨੀਵਿਆਂ ਨੂੰ ਦੇਖਦੇ ਆ ਵੀ ਲੋਕਾਂ ਨੂੰ ਤਾਂ ਰੋਟੀ ਵੀ ਨਹੀਂ ਮਿਲਦੀ, ਮੇਰੇ ਕੋਲ ਤਾਂ ਮਕਾਨ ਹੈ। ਲੋਕ ਤਾਂ ਵਿਚਾਰੇ ਫੈਕਟਰੀਆਂ ਵਿੱਚ ਭਾਰ ਢੋ ਢੋ ਕੇ $15-20 ਦੀ ਜੌਬ ਕਰਦੇ ਆ, ਮੇਰੇ ਕੋਲ ਤਾਂ $50 ਦੀ ਜੌਬ ਹੈ। ਲੋਕਾਂ ਕੋਲ ਤਾਂ ਕਿਰਾਏ ਤੇ ਬੇਸਮੈਂਟਾਂ ਚ ਬਦੂਦਾਰ ਚ ਰਹਿੰਦੇ ਨੇ, ਮੇਰੇ ਕੋਲ ਤਾਂ ਮਕਾਨ ਹੈ। ਉਹ ਥੱਲੇ ਦੇਖ ਕੇ ਪਰਮਾਤਮਾ ਦਾ ਹਰ ਟਾਈਮ ਸ਼ੁਕਰ ਕਰਦਾ ਕਿ ਰੱਬਾ ਤੇਰਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਉਹ ਹਮੇਸ਼ਾ ਹੀ ਥੈਂਕਫੁਲ ਹੁੰਦਾ ਹੈ ਪਰਮਾਤਮਾ ਦਾ ਕਿ ਜਿਤਨਾ ਦੀਆ ਰੱਬ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ। ਜੇ ਤੋ ਕਰਮ ਹੈ ਰੱਬ ਕਾ, ਵਰਨਾ ਮੁਝਮੇ ਕੁਛ ਬਾਤ ਨਹੀਂ। ਪਰਮਾਤਮਾ ਚਾਹੇ ਤੁਹਾਨੂੰ ਰੋਟੀ ਤੋਂ ਮਤਾਜ ਕਰ ਸਕਦਾ, ਲੋਕਾਂ ਨੂੰ ਦੇਖਿਆ ਜਿਹੜੇ ਹੇਰਾ ਫੇਰੀਆਂ ਕਰਦੇ ਨੇ। ਮੈਂ ਜ਼ਿੰਦਗੀ ਦੇ ਵਿੱਚ ਜਦੋਂ ਮਰਜ਼ੀ ਪੁੱਛੋ, ਮੈਂ ਤੁਹਾਨੂੰ ਐਗਜ਼ਾਮਪਲਾਂ ਦੇ ਕੇ ਪ੍ਰੂਫ ਕਰੂੰਗਾ। ਜਿਹੜੇ ਬੰਦੇ ਸੇਠ ਸੀ ਨਾ, ਰੋਟੀ ਕੰਨੀ ਉਹ ਤਰਸ ਗਏ, ਇਹ ਆਪਣੀਆਂ ਚਲਾਕੀਆਂ ਜਾਂ ਬੰਦ ਕਰ ਦਈਏ। ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਆਪਣੇ ਆਪ ਨੂੰ ਵੀ ਕਹਿ ਰਿਹਾ ਸਮਝਾਉਣਾ। ਜਦੋਂ ਬੰਦਗੀ ਦਾ ਰੰਗ ਚੜ ਜਾਂਦਾ ਨਾ ਪਰਮਾਤਮਾ ਦੀ, ਫਿਰ ਉਹ ਸ਼ੋਅ ਆਫ ਨਹੀਂ ਕਰਦਾ ਕਿ ਮੇਰੀ ਆ ਮਰਸਡੀ ਲਿਆਈ, ਮੇਰੀ ਪੋਰਸ਼ ਲਿਆਈ, ਮੇਰੀ BMW ਲਿਆਈ, ਫਿਰ ਉਹ ਕਾਰ ਨੂੰ ਕਾਰ ਹੀ ਕਹਿੰਦਾ। ਫਿਰ ਉਹ ਬ੍ਰਾਂਡਡ ਕੱਪੜੇ ਨਹੀਂ, ਵੀ ਟਾਈ ਆਹ ਦੀ ਪਾਉਣੀ ਹੈ, ਕੋਟ ਆਹ ਪਾਉਣਾ, ਜੁੱਤੇ ਆਹ ਬ੍ਰਾਂਡਡ ਪਾਉਣੀ ਹੈ, ਬੈਲਟ ਆਹ ਬੰਨਣੀ ਹੈ, ਘੜੀ ਆਹ ਬੰਨਣੀ ਹੈ। ਉਹਦੀ ਥਾਂ ਤੇ ਆਪਣੀ ਬ੍ਰਾਂਡਡ ਸੋਚ ਬਣਾਉਂਦਾ, ਵਧੀਆ ਸੋਚ ਬਣਾਉਂਦਾ। ਇਨਸਾਨ ਕੱਪੜਿਆਂ ਨਾਲ ਨਹੀਂ, ਇਨਸਾਨ ਸੋਚ ਦੇ ਨਾਲ ਵਧੀਆ ਬਣਦਾ। ਫਿਰ ਜਦੋਂ ਅਸੀਂ ਭਜਨ ਬੰਦਗੀ ਕਰਦੇ ਹਾਂ, ਫਿਰ ਸਾਡੀ ਜਿਹੜੀ ਸੋਚ ਹੈ ਨਾ, ਉਹ ਨੈਗੇਟਿਵ ਦੀ ਥਾਂ ਤੇ ਹੌਲੀ ਹੌਲੀ ਜੈਲਸੀ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਡੀ ਸੋਚ ਵੀ ਪੋਜ਼ਿਟਿਵ ਹੋ ਜਾਂਦੀ ਹੈ। ਅਸੀਂ ਦੂਜਿਆਂ ਨੂੰ ਨਿੰਦਿਆ ਨਹੀਂ ਕਰਦੇ, ਉਹਨਾਂ ਜੇ ਕੋਈ ਤਰੱਕੀ ਕਰ ਰਿਹਾ ਉਹਨੂੰ ਦੇਖ ਕੇ ਅਸੀਂ ਜੈਲਸੀ ਨਹੀਂ ਕਰਦੇ। ਕਿਉਂ? ਕਿਉਂਕਿ ਘਟੀਆ ਸੋਚ ਤੇ ਪੈਰ ਦੀ ਮੋਚ ਕਦੇ ਵੀ ਅੱਗੇ ਨਹੀਂ ਵੱਧ ਸਕਦੀ। ਜੇ ਪੈਰ ਚ ਮੋਚ ਆ ਜਾਏ ਉੱਥੇ ਹੀ ਬਹਿ ਜਾਂਦੇ ਆਪਾਂ, ਤੇ ਇਸੇ ਤਰ੍ਹਾਂ ਜਿਹੜੀ ਘਟੀਆ ਸੋਚ ਹੈ ਉਹਦੇ ਨਾਲ ਅਸੀਂ ਤਰੱਕੀ ਨਹੀਂ ਕਰ ਸਕਦੇ। ਦੇਖੋ, ਦੂਜਿਆਂ ਦੇ ਨੁਕਸ ਕੱਢਣ ਦੇ ਨਾਲੋਂ ਆਪਣੇ ਨੁਕਸ ਕੱਢ ਲਓ। ਬੁਰਾ ਜੋ ਢੂੰਡਣ ਮੈਂ ਚਲਾ ਮੁਸੇ ਬੁਰਾ ਨਾ ਕੋ, ਜਬ ਤਨ ਖੋਜਿਆ ਆਪਣਾ ਮੁਸੇ ਬੁਰਾ ਨਾ ਕੋ। ਕੁਛ ਮੈਸਾਂ ਟੋਬੇ ਚ ਨਹਾ ਰਹੀਆਂ ਸੀ, ਟੋਬਾ ਸਮਝਦੇ ਹੋ ਆਪਣੇ ਪੰਜਾਬੀ ਬੰਦਿਆਂ ਨੂੰ ਪਤਾ, ਉਹਨਾਂ ਦੇ ਕੋਲੋਂ ਦੀ ਇੱਕ ਗਊ ਨਿਕਲੀ। ਗਊ ਸਾਨੂੰ ਪਤਾ ਚਿੱਟੀ ਹੁੰਦੀ ਹੈ, ਮੈਸਾਂ ਕਾਲੀਆਂ ਹੁੰਦੀਆਂ, ਗਊ ਦੀ ਪੂੰਛ ਜਿਹੜੀ ਸੀ ਉਹ ਕਾਲੀ ਸੀ। ਉਹ ਮੈਸਾਂ ਜਿਹੜੀ ਲਿਆਉਂਦੀ ਸੀ, ਇੱਕ ਮੈਸ ਦੇਖ ਕੇ ਕਹਿੰਦੀ ਦੂਜਿਆਂ ਨੂੰ, ਉਹ ਦੇਖੋ ਗਊ ਜਾਂਦੀ। ਕਹਿੰਦੀ ਕੀ ਗੱਲ? ਹੱਸ ਪਈ। ਕਹਿੰਦੀ ਤੁਹਾਨੂੰ ਨੀ ਪਤਾ, ਉਹ ਦੇਖੋ ਗਊ ਦੀ ਜਿਹੜੀ ਪੂੰਛ ਹੈ ਕਾਲੀ ਹੈ। ਸਾਰੀਆਂ ਹੱਸ ਪਈਆਂ। ਉਹਨਾਂ ਨੂੰ ਪੁੱਛੋ, ਮੈਸੋ ਉਹਦੀ ਤਾਂ ਕੱਲੀ ਪੂੰਛ ਕਾਲੀ ਹੈ, ਤੁਸੀਂ ਤਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਲੇ ਹੋ। ਸੋ ਉਹੀ ਸਾਡੀ ਹਾਲਤ ਹੈ। ਕਿ ਅਸੀਂ ਦੂਜਿਆਂ ਦੇ ਨੁਕਸ ਕੱਢੀ ਜਾਂਦੇ, ਆਪਣੇ ਨੁਕਸ ਨਹੀਂ ਕੱਢਦੇ। ਇਸੇ ਕਰਕੇ ਕਿਹਾ ਜਾਂਦਾ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਉਹ ਪਰਮਾਤਮਾ ਸਾਡੇ ਅੰਦਰ ਬੈਠਾ, ਉਹ ਸਾਡੀ ਹਰ ਕਰਤੂਤ ਨੂੰ ਦੇਖਦਾ। ਸੋ ਇਸ ਕਰਕੇ ਜਦੋਂ ਸਾਨੂੰ ਪੱਕਾ ਯਕੀਨ ਹੋ ਜਾਏ ਕਿ ਪਰਮਾਤਮਾ ਸਾਡੇ ਅੰਦਰ ਬੈਠਾ, ਤਾਂ ਅਸੀਂ ਗਲਤ ਕੰਮ ਨਹੀਂ ਕਰਦੇ, ਸਾਡੀ ਸੋਚ ਵੀ ਪੋਜੀਟਿਵ ਹੋਜੂਗੀ। ਕਿਉਂਕਿ ਫਿਰ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ, ਕਿਉਂਕਿ ਜੀ ਜੰਤ ਸਭ ਉਸਦੇ ਸਭ ਨਾਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਜਦੋਂ ਕੁੱਲ ਕਾਇਨਾਤ ਨੂੰ ਬਣਾਉਣ ਵਾਲਾ ਉਹ ਪਰਮਾਤਮਾ ਹੈ, ਜਦੋਂ ਬਣਾਇਆ ਹੀ ਸਭ ਨੂੰ ਪਰਮਾਤਮਾ ਨੇ, ਤਾਂ ਫਿਰ ਚੰਗਾ ਕਿਹੜਾ ਤੇ ਮਾੜਾ ਕਿਹੜਾ? ਰੋਲ ਸਾਨੂੰ ਚੰਗੇ ਤੇ ਮਾੜੇ ਮਿਲ ਜਾਂਦੇ ਨੇ। ਅਸੀਂ ਬਰਨਾਲੇ ਰਾਮਲੀਲਾ ਕਰਦੇ ਹੁੰਦੇ ਸੀਗੇ, ਤੇ ਕਿਸੇ ਨੂੰ ਕ੍ਰਿਸ਼ਨ ਜੀ ਬਣਾਉਂਦੇ ਸੀ, ਕਿਸੇ ਨੂੰ ਪਾਰਵਤੀ ਬਣਾਉਂਦੇ, ਕਿਸੇ ਨੂੰ ਕੰਸ ਬਣਾਉਂਦੇ ਸੀ, ਰਾਮਚੰਦਰ ਜੀ ਬਣਾਉਂਦੇ ਸੀ, ਕਿਸੇ ਨੂੰ ਹਨੂੰਮਾਨ ਬਣਾਉਂਦੇ ਸੀ, ਕਿਸੇ ਨੂੰ ਰਾਵਣ ਬਣਾਉਂਦੇ ਸੀ। ਜਦੋਂ ਉਤਰਦੇ ਸੀ ਉਹੀ, ਕੋਈ ਰਾਵਣ ਨਹੀਂ ਸੀ, ਕੋਈ ਰਾਮਚੰਦਰ ਜੀ ਉਹੀ ਹੁੰਦਾ ਸੀਗਾ, ਵਿਸ਼ਨੂੰ ਉਹਨਾਂ ਦਾ ਮੁੰਡਾ, ਫਲਾਣਾ ਉਹਦਾ ਮੁੰਡਾ, ਫਲਾਣਾ ਉਹਦਾ ਮੁੰਡਾ। ਇਹੀ ਸਾਡਾ ਹਾਲ ਹੈ। ਜਦੋਂ ਅਸੀਂ ਰੱਬ ਦੀ ਭਗਤੀ ਕਰਾਂਗੇ ਨਾ, ਫਿਰ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ। ਤੇ ਜਦੋਂ ਅਸੀਂ ਰੱਬ ਦੀ ਭਗਤੀ ਕਰਦੇ ਹਾਂ ਤਾਂ ਸਾਨੂੰ ਸਵੇਰੇ ਉੱਠਣ ਦੀ ਆਦਤ ਵੀ ਪੈ ਜਾਂਦੀ ਹੈ। ਅਸੀਂ ਸਵੇਰੇ ਉੱਠਦੇ ਹਾਂ, ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਉਸਦੇ। ਜੇ ਬੰਦਿਆ ਤੈਨੇ ਬੰਦਗੀ ਨਹੀਂ ਕੀਤੀ ਤੇਥੋਂ ਚੰਗੇ ਕੁੱਤੇ। ਸਵੇਰੇ ਸਵੇਰੇ ਠੰਡੀ ਠੰਡੀ ਹਵਾ ਚੱਲਦੀ ਆ, ਕੋਠੇ ਜੋ ਪਏ ਹੁੰਦੇ ਆ ਉਦੋਂ ਘਰਾੜੇ ਬਹੁਤ ਵਧੀਆ ਆਉਂਦੇ ਨੇ, ਪਰ ਪਰਮਾਤਮਾ ਇੱਕ ਵਾਰੀ ਹਲੂਣਾ ਜ਼ਰੂਰ ਦਿੰਦਾ ਵੀ ਉੱਠ, ਇਹ ਬੰਦਗੀ ਜਿਹੜੀ ਆ ਅੰਮ੍ਰਿਤ ਵੇਲਾ ਆ ਜਿਹੜਾ, ਇਹ ਤੈਨੂੰ ਪਰਮਾਤਮਾ ਦਾ ਨਾਂ ਲੈਣ ਲਈ ਮਿਲਿਆ। ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ, ਯਕੀਨ ਕਰੀਓ ਉਹ ਕੱਖਾਂ ਵਾਂਗੂ ਰੁਲ ਜਾਂਦਾ। ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ, ਪੈ ਰੱਬ ਦੇ ਘਰ ਉਹਦਾ ਮੁੱਲ ਜਾਂਦਾ। ਜੋ ਸੋਭਤ ਕਰਦਾ ਸੰਤਾਂ ਦੀ, ਬੂਹਾ ਰਹਿਮਤਾਂ ਵਾਲਾ ਉਹਦਾ ਖੁੱਲ ਜਾਂਦਾ। ਜਿਹਦੀ ਕੰਪਨੀ ਸੰਤਾਂ ਮਹਾਤਮਾ ਨਾਲ ਹੋਵੇ, ਸਵੇਰੇ ਸਵੇਰੇ ਉੱਠ ਕੇ ਚੌਂਕੜੀ ਮਾਰ ਕੇ ਲੰਬੇ ਪੈ ਕੇ ਪਰਮਾਤਮਾ ਨੂੰ ਜਪੇ, ਉਹ ਖੁਸ਼ਕਿਸਮਤ ਹੁੰਦੇ ਨੇ। ਜੇ ਕਹੀਏ ਵੀ ਪਤਾ ਨਹੀਂ ਕਿ ਦੂਜਿਆਂ ਨੂੰ ਕਿਉਂ ਨਹੀਂ ਉਠਾਉਂਦਾ, ਪਰਮਾਤਮਾ ਦੀ ਤੁਹਾਡੇ ਤੇ ਰਹਿਮਤ ਹੁੰਦੀ ਹੈ ਤਾਂ ਤੁਹਾਨੂੰ ਸਵੇਰੇ ਉਠਾਉਂਦਾ ਕਿ ਮੇਰਾ ਨਾਂ ਜਪ। ਕਿਉਂਕਿ ਕੁਛ ਨਗਮੇ ਹੈ ਜੋ ਸਾਜ ਪਰ ਗਾਏ ਨਹੀਂ ਜਾਤੇ, ਸਭ ਕੋ ਖੁਦਾ ਕੇ ਰਾਜ ਬਤਾਏ ਨਹੀਂ ਜਾਤੇ, ਜਿਨ ਪਰ ਕਰਮ ਕਰਨਾ ਰੱਬੇ ਕਰੀਮ ਨੇ, ਉੱਠਤੇ ਹੈ ਵੋ ਸਵੇਰੇ ਬਾਕੀ ਉਠਾਏ ਨਹੀਂ ਜਾਤੇ। ਜਿਸ ਦੇ ਉੱਤੇ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਸਿਰਫ ਉਹੀ ਉੱਠਦੇ ਨੇ। ਫਿਰ ਜਿਹੜਾ ਭਜਨ ਬੰਦਗੀ ਕਰਦਾ ਉਹ ਕੱਲਾ ਰਹਿਣਾ ਪਸੰਦ ਕਰਦਾ, ਉਹਦੀ ਕੀ ਨਿਸ਼ਾਨੀ ਹੈ? ਉਹ ਹਰ ਵਕਤ ਟੈਲੀਫੋਨ ਤੇ ਚੁਗਲੀਆਂ ਨਹੀਂ ਕਰਦਾ, ਫਜ਼ੂਲ ਦੀ ਫੇਸਬੁੱਕ ਨਹੀਂ ਦੇਖਦਾ, ਯੂਟਿਊਬ ਚੈਨਲ ਨਹੀਂ ਦੇਖਦਾ, ਟੀਵੀ ਦੇ ਉੱਤੇ ਡਰਾਮੇ ਨਹੀਂ ਦੇਖਦਾ, ਮੂਵੀਆਂ ਨਹੀਂ ਦੇਖਦਾ, ਸ਼ਾਮ ਨੂੰ ਬੀਅਰ ਦੀਆਂ ਗਲਾਸੀਆਂ ਨਹੀਂ ਪੀਂਦਾ, ਦਾਰੂ ਨਹੀਂ ਪੀਂਦਾ, ਮੀਟ ਨਹੀਂ ਖਾਂਦਾ। ਉਹਦੀ ਥਾਂ ਤੇ ਚਾਹੁੰਦਾ ਵੀ ਯਾਰ ਮੈਂ ਕੱਲਾ ਬੈਠਾ ਆਰਾਮ ਨਾਲ ਦੋ ਮਿੰਟ ਰੱਬ ਦਾ ਹੀ ਨਾਂ ਲਵਾਂ। ਜਾਂ ਉਹ ਜਦੋਂ ਬੈਠਦਾ ਅਜਿਹੀ ਕੰਪਨੀ ਰੱਖਦਾ ਜਿਹੜਾ ਕੋਈ ਰੱਬ ਦੀ ਗੱਲ ਕਰੇ। ਆਪਾਂ ਮੋਦੀ ਤੋਂ ਕੀ ਲੈਣਾ, ਆਪਾਂ ਭਗਵੰਤ ਮਾਨ ਤੋਂ ਕੀ ਲੈਣਾ, ਆਪਾਂ ਟਰੰਪ ਤੋਂ ਕੀ ਲੈਣਾ, ਆਪਾਂ ਨਵਾਜ਼ ਸ਼ਰੀਫ ਤੋਂ ਕੀ ਲੈਣਾ? ਇਹ ਦੁਨੀਆਂ ਦੀਆਂ ਗੱਲਾਂ ਨੇ। ਇੱਧਰ ਕਾਹਦੇ ਲਈ ਇੰਟਰਸਟ ਰੱਖਿਆ ਵੀ ਖਬਰਾਂ ਲਾਓ ਵੀ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ? ਖਬਰ ਅੰਦਰ ਦੀ ਲਾਓ ਕਿ ਮੇਰੇ ਵਿੱਚ ਕੋਈ ਫਾਇਦਾ ਹੋਇਆ ਕਿ ਨਹੀਂ ਹੋਇਆ। ਮੈਨੂੰ ਮੇਰੇ ਬਜ਼ੁਰਗ ਜਿਹਾ ਹੋ ਗਿਆ, 70 ਸਾਲਾਂ 72 ਦਾ ਹੋ ਗਿਆ, ਮਰਨ ਦੇ ਕਿਨਾਰੇ ਪਿਆ, ਪਤਾ ਨਹੀਂ ਕਦੋਂ ਹੂ ਨਿਕਲ ਜੇ। ਕੋਈ ਜਾਂਦਾ ਹੋਇਆ, ਕੋਈ ਤਿਆਰੀ ਕੀਤੀ ਹੈ ਕਿ ਨਹੀਂ ਕੀਤੀ? ਲਾਈਕ ਟੂ ਲਿਵ ਅਲੋਨ ਬਿਕੋਜ਼ ਦੇਰ ਇਜ਼ ਨੋ ਸਬਸਟੀਚਿਊਟ ਆਫ ਮੈਡੀਟੇਸ਼ਨ। ਪਰਮਾਤਮਾ ਦੀ ਭਗਤੀ ਦਾ ਕੋਈ ਵੀ ਨਹੀਂ। ਜਿੰਨੇ ਮਰਜ਼ੀ ਡੇਰਿਆਂ ਚੱਲੋ, ਪੁੰਨ ਦਾਨ ਕਰ ਲਓ, ਪੂਜਾ ਪਾਠ ਕਰ ਲਓ, ਜਿੰਨਾ ਚਿਰ ਤੱਕ ਤੁਸੀਂ ਅੰਦਰ ਦੀ ਮਿਹਨਤ ਨਹੀਂ ਕਰਦੇ ਨਾ, ਬਾਬਿਆਂ ਦੇ ਮਗਰ ਜਿੰਨਾ ਮਰਜ਼ੀ ਭਗ ਲਓ, ਜਦੋਂ ਪਤਾ ਲੱਗਦਾ ਹਾਲੇ ਲੋਕ ਇੰਨੇ ਮੂਰਖ ਨੇ। ਮੈਂ ਅੱਜ ਸਵੇਰੇ ਪੜ੍ਹ ਰਿਹਾ ਸੀ, ਉਹ ਬਾਬਿਆਂ ਦਾ ਕਸੂਰ ਨਹੀਂ, ਕਸੂਰ ਸਾਡਾ। ਅੱਜ ਵੀ ਰਾਮ ਰਹੀਮ ਨੂੰ ਤੇ ਬਾਪੂ ਆਸਾ ਰਾਮ ਨੂੰ, ਰਾਮਪਾਲ ਨੂੰ, ਇਹੋ ਜਿਹੇ ਹੋਰ ਚੌਧਰੀਆਂ ਨੂੰ ਜੇਲਾਂ ਚ ਵੀ ਬੰਦ ਨੇ, ਕੋਰਟ ਨੇ ਕਨਵਿਕਟ ਵੀ ਕਰਤਾ, ਫੇਰ ਵੀ ਕਹੀ ਜਾਂਦੇ ਨਹੀਂ 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 ਨਹੀਂ, ਰਾਤ ਨੂੰ ਜਾ ਕੇ ਫੇਰ ਦਰਸ਼ਨ ਕਰਨੇ ਆ। ਤੇ ਜਿਹੜੇ ਬਾਹਰ ਤੁਰੇ ਫਿਰਦੇ ਨਾ ਹੈਲੀਕਾਪਟਰਾਂ ਦੇ ਉੱਤੇ, ਤੇ ਰੱਬ ਦੇ ਘਰ ਚ ਦੇਰ ਨਹੀਂ ਜਾਣਾ, ਇਹਨਾਂ ਨੇ ਵੀ ਜੇਲ੍ਹ ਚ ਪਏ ਨੇ, ਕਾਰਨਾਮੇ ਇਹਨਾਂ ਦੇ ਸੱਚੇ ਨਹੀਂ, ਸਾਡਾ ਕਸੂਰ ਹੈ। ਜੇ ਤੁਸੀਂ ਮਗਰ ਲੱਗੀ ਜਾਂਦੇ, ਮੈਂ ਇਹਨਾਂ ਨੇ ਐਂ ਕਹਿਤਾ, ਇਹਨਾਂ ਨੇ ਐਂ ਕਹਿਤਾ, ਇਧਰੋਂ ਸੁਣੀ ਉਧਰ ਗੱਲ ਕਹੀ ਜਾਂਦੇ ਨੇ, ਬਸ ਉਹਦੇ ਕਰਕੇ ਇਹਨਾਂ ਦੀ ਰੋਟੀ ਰੋਟੀ ਚੱਲੀ ਜਾਂਦੀ। ਲੱਖਾਂ ਕਰੋੜਾਂ ਅਰਬਾਂ ਰੁਪਏ ਬੈਂਕ ਚ ਭਰੇ, ਔਲਾਦ ਖੁਸ਼ ਹੈ। ਉਹ ਜਦੋਂ ਬਾਪੂ ਆਸਾਰਾਮ ਸੀ, ਉਹਦਾ ਮੁੰਡਾ ਕਮੀਨਾ ਜਾਂ ਡਾਂਸ ਕਰਦਾ ਹੁੰਦਾ ਸੀ, ਉਹ ਵੀ ਜੇਲ੍ਹ ਚ ਬੰਦ ਪਿਆ, ਉਹਨੂੰ ਵੀ ਰੋਕ ਕਹਿੰਦੇ ਰੱਬ ਦਾ ਮੁੰਡਾ ਜੀ। ਇਸੇ ਤਰ੍ਹਾਂ ਜਿਹੜੇ ਹੁਣ ਬਾਬੇ ਬਾਹਰ ਤੁਰੇ ਫਿਰਦੇ ਇਹਨੂੰ ਰੱਬ ਦਾ ਮੁੰਡਾ, ਸੌ ਇੱਟ ਚੱਕੇ ਤੋਂ ਬਾਬਾ 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 ਹੀ ਸੰਤ ਨਿਕਲੀ ਜਾਂਦਾ, ਪਤਾ ਨਹੀਂ ਇਹਨਾਂ ਨੇ ਕੀ ਤਰੱਕੀ ਕੀਤੀ ਹੈ। ਇਹ ਉਹ ਸੰਤ ਨਹੀਂ ਜਿਹੜੇ ਦੂਜਿਆਂ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਆਪਣੇ ਤੇ ਲਾਗੂ ਕਰਦੇ ਨੇ, ਆਪ ਤਾਂ ਇਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ। ਸਵੇਰ ਤੋਂ ਲੈ ਕੇ ਸ਼ਾਮ ਇਧਰ ਭੱਜ, ਉਧਰ ਚਾਰ ਕੁ ਕਿਤਾਬਾਂ ਚੋਂ ਚਾਰ ਤੁਕਾਂ ਪੜ੍ਹੀਆਂ, ਅੱਬਲ ਤਾਂ ਉਹ ਵੀ ਨਹੀਂ ਪੜ੍ਹਦੇ, ਹੁਣ ਤਾਂ ਸਵਾਲ ਜਵਾਬ ਹੀ ਚੱਲਦੇ ਨੇ, ਮਜ਼ਾਕ ਕਰ ਲਿਆ, ਉਧਰ ਕਰ ਲਿਆ, ਇਧਰ ਕਰ ਲਿਆ, ਚੱਲ ਮੇਰੇ ਭਾਈ ਤੂੰ ਕੌਣ ਤੇ ਮੈਂ ਕੌਣ, ਉਹ ਪੋਲੀਟੀਸ਼ੀਅਨ ਯੂ ਸਕਰੈਚ ਮਾਈ ਬੈਕ ਆਈ ਸਕਰੈਚ ਯੂਅਰ ਬੈਕ, ਉਹ ਪੋਲੀਟੀਸ਼ੀਅਨ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ, ਉਹ ਇਹਨਾਂ ਬਾਬਿਆਂ ਨਾਲ ਹੀ ਰੱਖਦੇ ਨੇ, ਇਹ ਬਾਬਿਆਂ ਨੇ ਹੇਰਾ ਫੇਰੀ ਚੋਂ ਕਹਿੰਦੇ ਸਾਨੂੰ ਫਸਾਣਾ ਦੀ ਗੌਰਮੈਂਟ ਨਾਲ ਰੱਖਦੇ ਨੇ, ਇੰਨੀ ਕੁ ਕਹਾਣੀ ਹੈ, ਹੋਰ ਕੁਛ ਨਹੀਂ। ਫਿਰ ਜਿਹੜੇ ਬੰਦੇ ਭਗਤੀ ਕਰਦੇ ਨੇ ਨਾ, ਸਟਰੋਂਗ ਸੈਂਸ ਆਫ ਐਮਪਥੀ, ਇੱਕ ਹੁੰਦੀ ਹੈ ਸਿੰਪਥੀ, ਇੱਕ ਹੁੰਦੀ ਐਮਪਥੀ। ਐਮਪਥੀ ਦਾ ਮਤਲਬ ਹੈ ਕਿ ਜੇ ਦੁਸ਼ਮਣ ਦੀਆਂ ਅੱਖਾਂ ਚ ਹੰਝੂ ਆ ਜਾਣ ਨਾ, ਕੋਈ ਤਕਲੀਫ ਹੋ ਜੇ, ਤੁਹਾਡੀਆਂ ਅੱਖਾਂ ਚ ਹੰਝੂ ਆਉਣੇ ਚਾਹੀਦੇ, ਉਸ ਵੇਲੇ ਭੁੱਲ ਜਾਂਦੇ ਬੰਦੇ, ਕਿਉਂਕਿ ਉਹਨੂੰ ਯਕੀਨ ਹੁੰਦਾ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਬੰਦੇ। ਫਿਰ ਉਹ ਨਫ਼ਰਤ ਨਹੀਂ ਦੇਖਦਾ ਕਿ ਅਜੇ ਇਹਦੇ ਨਾਲ ਮੇਰੀ ਲੜਾਈ ਹੈ ਮੈਂ ਕੀ ਲੈਣਾ, ਉਹਦੀ ਫੱਟ ਉਸ ਵੇਲੇ ਕਹਿੰਦਾ, ਉਸ ਵੇਲੇ ਉਹਦੀ ਮਦਦ ਲਈ ਤਿਆਰ ਹੋਜੂਗਾ, ਇਹਨੂੰ ਕਹਿੰਦੇ ਨੇ ਐਮਪਤੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਪਤਾ। ਉਹ ਸੈਲਫਿਸ਼ ਨਹੀਂ ਹੁੰਦਾ ਕਿ ਸੱਚੇ ਪਾਤਸ਼ਾਹ ਮੈਨੂੰ ਫਾਇਦਾ ਦੇ ਦੇ, ਗਾਂ ਨੂੰ ਆਪਣੀ ਦੂਸਰੇ ਬੰਦੇ ਨੂੰ ਫਾਇਦਾ ਨਾ ਦੇ, ਬਲਜੀਤ ਦਾ ਘਰੇ ਘਰ ਲੁੱਟਿਆ ਜਾਵੇ ਪਰ ਮੇਰਾ ਘਰ ਭਰ ਜੇ, ਇਸ ਤਰ੍ਹਾਂ ਦਾ ਨਹੀਂ ਹੁੰਦਾ। ਜਦੋਂ ਬੰਦਾ ਪਰਮਾਤਮਾ ਭਗਤੀ ਕਰਦਾ, ਉਹ ਕਹਿੰਦਾ ਸਾਰਿਆਂ ਦਾ ਸਰਬਤ ਦਾ ਭਲਾ, ਜੇ ਬਲਜੀਤ ਅਮੀਰ ਹੋਜੂ ਮੈਂ ਆਟੋਮੈਟਿਕਲੀ ਅਮੀਰ ਹੋਜੂਗਾ, ਜੇ ਸਰਬਤ ਦਾ ਭਲਾ ਮੰਗਿਆ। ਇਹ ਸਾਡੀ ਸੋਚ ਉਦੋਂ ਆਉਂਦੀ ਹੈ ਜਦੋਂ ਅਸੀਂ ਰੱਬ ਦੀ ਭਗਤੀ ਕਰਦੇ ਹਾਂ। ਫਿਰ ਜਦੋਂ ਅਸੀਂ ਰੱਬ ਦੀ ਭਗਤੀ ਕਰਦੇ ਹਾਂ, ਲਵ ਨੇਚਰ, ਤੁਸੀਂ ਦੇਖ ਲੋ ਜਿਹੜੇ ਭਗਤੀ ਕਰਦੇ ਨੇ, ਜਦੋਂ ਕਿਤੇ ਸ਼ਾਮ ਨੂੰ ਸੂਰਜ ਦੇਖਦੇ ਨੇ, ਵੱਡਾ ਸਾਰਾ ਚਮਕੀਲਾ ਸੂਰਜ ਦਾ ਦੇਖ ਦੇਖ ਕੇ ਖੁਸ਼ ਹੋਈ ਜਾਂਦੇ ਨੇ। ਗੁਲਾਬ ਦੇ ਫੁੱਲ ਨੂੰ ਦੇਖਦੇ ਵੀ ਮਿੱਟੀ ਦਾ ਰੰਗ ਕਿਹੜਾ, ਉਹਦੇ ਵਿੱਚੋਂ ਲਾਲ ਪੀਲਾ ਚਿੱਟਾ ਗੁਲਾਬ ਨਿਕਲਿਆ, ਕਿੰਨੀ ਵਧੀਆ ਖੁਸ਼ਬੂ ਨੇ, ਮਿੱਟੀ ਦਾ ਖੁਸ਼ਬੂ ਹੈ ਨੀ, ਇਹ ਕਿੱਥੋਂ ਆ ਗਈ। ਗੰਨਾ ਜ਼ਮੀਨ ਚ ਉੱਗਦਾ, ਗੰਨਾ ਕਿੰਨਾ ਸਖ਼ਤ ਹੁੰਦਾ, ਜਦੋਂ ਗੰਨੇ ਨੂੰ ਪੀੜਦੇ ਰਸ ਕਿੰਨਾ ਮਿੱਠਾ ਹੁੰਦਾ। ਸਮੁੰਦਰ ਦੇ ਕਿਨਾਰੇ ਜਾ ਕੇ ਜੋ ਛੁੱਟੀਆਂ ਮਨਾਉਣ ਜਾਂਦੇ ਹਾਂ, ਮੈਂ ਖੁਦ ਦੇਖਿਆ ਰੰਗ ਬਿਰੰਗੀਆਂ ਮੱਛੀਆਂ ਟਪ 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 ਕਰਦੀਆਂ, ਲਹਿਰਾਂ ਉੱਠਦੀਆਂ ਨੇ, ਹਾਂਜੀ, ਉਦੋਂ ਬੰਦਾ ਆਨੰਦ ਮਾਣਦਾ। ਨਹੀਂ ਤਾਂ ਪੈਸੇ ਗੰਨੇ, ਉਹ ਕਹਿੰਦਾ ਛੱਡ ਪਰਾਂ, ਇਹਦਾ ਕੀ ਹੈ, ਆਪਣੇ ਪੈਸੇ ਦੇਖੋ ਬੈਂਕ ਚ ਕਿੰਨੇ ਵਜੇ ਨੇ, ਆਪਣੀ ਔਲਾਦ ਬਾਰੇ ਸੋਚਦਾ। ਸੋ ਜਦੋਂ ਬੰਦਾ ਕੁਦਰਤੀ ਤੌਰ ਤੇ ਪਰਮਾਤਮਾ ਨੂੰ ਪਿਆਰ ਕਰਨ ਲੈ, ਤਰੱਕੀ ਹੁੰਦੀ ਹੈ, ਉਹਦੀ ਖਲਕਤ ਦੇ ਬਾਰੇ ਵੀ ਉਹ ਸੋਚਦਾ, ਉਹਨੂੰ ਦੇਖ ਦੇਖ ਕੇ ਖੁਸ਼ ਹੁੰਦਾ ਵੀ ਇਹ ਕਿੰਨਾ ਵਧੀਆ ਜਾਨਵਰ ਬਣਾਇਆ ਹੋਇਆ। ਤੁਹਾਡੇ ਘਰੇ ਡੌਗੀ ਰੱਖੀ ਹੋਈ ਹੈ, ਉਹਨੂੰ ਤੁਸੀਂ ਦੇਖੋ ਕਿੰਨੀਆਂ ਵਧੀਆ ਬਿਊਟੀਫੁਲ ਅੱਖਾਂ ਹੁੰਦੀਆਂ, ਮੁੱਛਾਂ ਜੀਆਂ ਹੁੰਦੀਆਂ, ਉਹ ਪਰਮਾਤਮਾ ਨੇ ਬਣਾਇਆ। ਦਰਖਤਾਂ ਦੇ ਉੱਤੇ ਜਾਓ ਸਰਦੀ ਚ, ਬਿਲਕੁਲ ਸਾਡੇ ਕੈਨੇਡਾ ਦੇ ਵਿੱਚ ਬਿਲਕੁਲ, ਕਿਉਂਕਿ ਸਨੋ ਪੈਂਦੀ ਹੈ, ਖਾਲੀ ਹੁੰਦੇ ਪੱਤੇ ਪੁੱਤੇ ਝੜ ਜਾਂਦੇ, ਟਾਹਣੀਆਂ ਸੁੱਕੀਆਂ ਪਈਆਂ ਹੁੰਦੀਆਂ, ਅੱਜ ਜਦੋਂ ਹੀ ਗਰਮੀ ਨਿਕਲ ਗਈ ਪੱਤੇ ਹਰੇ ਹੋਣੇ ਸ਼ੁਰੂ ਹੋ ਗਏ, ਕਿੰਨੇ ਬਿਊਟੀਫੁਲ ਫਲ ਫੁੱਲ ਲੱਗਦੇ ਨੇ, ਕੋਈ ਪਿੰਕ ਹੈ, ਕੋਈ ਚਿੱਟਾ ਹੈ, ਕੋਈ ਕਾਲਾ ਹੈ, ਕੋਈ ਲਾਲ ਹੈ, ਕੋਈ ਕੁਛ ਹੈ, ਕੋਈ ਕੁਛ ਹੈ। ਹੁਣ ਤਾਂ ਇੱਥੇ ਤੱਕ ਵੀ ਹੋ ਗਈ, ਮੈਨੂੰ ਕਿਸੇ ਨੇ ਦੱਸਿਆ, ਸਾਡੇ ਰਿਸ਼ਤੇਦਾਰ ਨੇ ਮੈਨੂੰ, ਮੇਰੀ ਵਾਈਫ ਨੇ ਦੱਸਿਆ, ਮੇਰੀ ਵਾਈਫ ਨੂੰ ਸਾਡੇ ਰਿਸ਼ਤੇਦਾਰ ਬੈਂਕੂਵਰ ਚ ਕਹਿੰਦੇ ਡੋਲੀ ਉਹਦੀ ਨਾਂ ਹੈ, ਉਹ ਕਹਿੰਦੀ ਆਂਟੀ ਜੀ ਸਾਡੇ ਘਰੇ ਤਾਂ ਜਿਹੜਾ ਐਪਲ ਲੱਗੇ ਨੇ ਨਾ, ਇੱਕੋ ਤਰੀਕ ਦੇ ਉੱਤੇ ਪੰਜ ਤਰ੍ਹਾਂ ਦੇ ਐਪਲ ਹੁੰਦੇ ਨੇ, ਅਸੀਂ ਯਕੀਨ ਨਹੀਂ ਕਰ ਸਕਦੇ ਵੀ ਇਹ ਕਿਵੇਂ ਹੋ ਸਕਦਾ, ਹੁਣ ਅਸੀਂ ਵੀ ਬੂਟਾ ਲਾਤਾ। ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਜਦੋਂ ਰੱਬ ਦੀ ਭਗਤੀ ਕਰਦੇ, ਇੱਕ ਫਲ ਨਹੀਂ ਆਉਂਦਾ, ਕਈ ਤਰ੍ਹਾਂ ਦੇ ਫਲ ਆ ਜਾਂਦੇ, ਸੱਚਾਈ ਗੱਲ ਹੈ। ਸੋ ਅਸੀਂ ਕੁਦਰਤ ਨੂੰ ਦੇਖ ਦੇਖ ਕੇ ਖੁਸ਼ ਹੁੰਦੇ ਹਾਂ। ਫਿਰ ਕਈ ਵਾਰੀ ਦੇਖੋ, ਸਾਨੂੰ ਇਹ ਵੀ ਸਾਡੇ ਵਿਚਾਰ ਦਾ ਕਿ ਸਾਡੇ ਪਰਮਾਤਮਾ ਟੈਸਟ ਵੀ ਲੈਂਦਾ ਜੇ ਉਹ ਤਰੱਕੀ ਹੁੰਦੀ ਹੈ, ਵੀ ਇਹਦੇ ਉੱਤੇ ਰੰਗ ਚੜਿਆ ਕਿ ਡਰਾਮੇਬਾਜ਼ ਹੈ। ਅਸੀਂ ਮੰਦਰ ਚ ਗਏ, ਅਸੀਂ ਗੁਰਦੁਆਰੇ ਚ ਗਏ, ਮਸਜਿਦ ਗਏ, ਕੋਈ ਪਿਛਲਾ ਬੰਦਾ ਬਟੂਆ ਕੱਢਣ ਲੱਗਿਆ, ਬਟੂਆ ਥੱਲੇ ਡਿੱਗ ਪਿਆ, ਜਾਂ ਉਹਦੇ 50 ਦਾ ਨੋਟ ਥੱਲੇ ਡਿੱਗ ਪਿਆ, ਅਸੀਂ ਚੱਲੇ ਤਾਂ ਰੱਬ ਦੇ ਘਰ, ਉਹਦੀ ਪੈਰ ਰੱਖ ਲੈਣੇ ਉੱਪਰ, ਵੀ ਕੋਈ ਨੀ ਇੱਧਰ ਤੁਸੀਂ ਚੱਕ ਕੇ ਜੇਬ ਚ ਪਾ ਲਾਂਗੇ। ਫਿਰ ਉਹ ਇਹ ਨੀ ਪਤਾ ਪਰਮਾਤਮਾ ਦਾ ਘਰ ਹੈ, ਪਰਮਾਤਮਾ ਤੁਹਾਡੇ ਅੰਦਰ, ਦੂਜੇ ਦੇ ਪੈਸੇ ਚੱਕ ਕੇ ਜੇਬ ਚ ਪਾਉਣੇ ਤੁਸੀਂ, ਇਹ ਫਿਰ ਟੈਸਟ ਵੀ ਹੁੰਦੇ ਨੇ ਨਾ ਕਈ ਵਾਰੀ। ਇਸਲਾਮ ਦੇ ਵਿੱਚ ਆਉਂਦਾ ਕਿ ਹਜ਼ਰਤ ਇਬਰਾਹਿਮ, ਜਿਹਨੂੰ ਖਲੀਲ ਉੱਲਾ ਕਿਹਾ ਜਾਂਦਾ ਸੀਗਾ, ਉਹ ਪੈਗੰਬਰ ਸੀਗੇ, ਕਿਹਾ ਜਾਂਦਾ ਕਿ ਇੱਕ ਵਾਰੀ ਨਾ ਇੱਕ ਫਰਿਸ਼ਤੇ ਨੇ ਅੱਲਾ ਨੂੰ ਪੁੱਛਿਆ, ਖੁਦਾ ਨੂੰ ਪੁੱਛਿਆ ਕਿ ਹੇ ਹਜ਼ਰਤ, ਹੇ ਖੁਦਾ, ਹੇ ਅੱਲਾ, ਤੂੰ ਕੋਈ ਅਜਿਹਾ ਬੰਦਾ ਦੱਸ ਜਿਹੜਾ ਤੈਨੂੰ ਸਭ ਤੋਂ ਜ਼ਿਆਦਾ ਪਿਆਰਾ ਹੈ। ਤਾਂ ਅੱਲਾ ਨੇ ਕਿਹਾ ਕਿ ਮੈਨੂੰ ਸਭ ਤੋਂ ਪਿਆਰਾ ਜਿਹੜਾ ਬੰਦਾ ਹੈ ਨਾ, ਉਹ ਇਬਰਾਹਿਮ ਹੈ। ਉਹ ਕਹਿੰਦੇ ਉਹ ਕਿਵੇਂ? ਕਹਿੰਦੇ ਇਬਰਾਹਿਮ ਨੇ ਮੇਰਾ ਹੁਕਮ ਮੰਨ ਕੇ ਆਪਣੇ ਪੁੱਤਰ ਦੀ ਕੁਰਬਾਨੀ ਵੀ ਦੇ ਦਿੱਤੀ, ਤਿਆਰ ਹੋ ਗਿਆ ਉਹਨੂੰ ਗੱਲ ਵੱਢਣ। ਉਹ ਜਿਹੜਾ ਫਰਿਸ਼ਤਾ ਸੀਗਾ ਉਹ ਕਹਿੰਦਾ ਖੁਦਾ ਆਪਣੇ ਪੁੱਤਰ ਦੀ ਗੱਲ ਵੱਢਣਾ ਬਹੁਤ ਮੁਸ਼ਕਲ ਹੈ, ਪਰ ਹੈ ਤਾਂ ਪੁੱਤਰ ਨਹੀਂ ਸੀ, ਦੂਜਾ ਸੀ, ਉਹਨੇ ਆਪਣਾ ਗੱਲ ਤਾਂ ਨਹੀਂ ਵੱਢਿਆ, ਮੈਂ ਉਹਦਾ ਟੈਸਟ ਲੈਣਾ ਵੀ ਉਹ ਕੁਰਬਾਨੀ ਕਰ ਵੀ ਸਕਦਾ, ਤੇਰਾ ਕਹਿਣਾ ਮੰਨਦਾ ਕਿੰਨਾ ਕੁ ਮੰਨਦਾ। ਖੁਦਾ ਕਹਿੰਦਾ ਚੰਗਾ ਲੈ ਲੈ। ਉਹ ਜਿਹੜਾ ਫਰਿਸ਼ਤਾ ਸੀਗਾ ਉਹਨੇ ਰੱਬ ਦਾ ਰੂਪ ਕਰ ਲਿਆ, ਸੋਰੀ, ਫਰਿਸ਼ਤੇ ਨੇ ਬੰਦੇ ਦਾ ਰੂਪ ਧਾਰ ਕਰ ਲਿਆ, ਜਦੋਂ ਬੰਦਾ ਬਣ ਗਿਆ ਹੈ ਫਰਿਸ਼ਤਾ ਸੀ। ਉਸ ਟਾਈਮ ਹਜ਼ਰਤ ਇਬਰਾਹਿਮ ਇੱਕ ਦਰਖਤ ਦੇ ਥੱਲੇ ਟ੍ਰੀ ਦੇ ਥੱਲੇ ਬੈਠੇ ਮੈਡੀਟੇਸ਼ਨ ਇਬਾਦਤ ਕਰ ਰਹੇ ਸੀਗੇ ਤੇ ਉਨ੍ਹਾਂ ਦੇ ਕੋਲੇ ਖੇਤਾਂ ਦੇ ਵਿਚ ਉਨ੍ਹਾਂ ਦੀਆਂ ਜਿਹੜੀਆਂ ਭੇਡਾਂ ਸੀਗੀਆਂ ਰੇਵੜਾ ਉਹ ਘਾਹ ਚਰ ਰਿਹਾ ਸੀਗਾ। ਜਦੋਂ ਉਹਨੇ ਦੇਖਿਆ ਫਰਿਸ਼ਤੇ ਜਿਹੜਾ ਬੰਦਾ ਬਣ ਕੇ ਆਇਆ ਸੀਗਾ ਵੀ ਭੇਡਾਂ ਘਾਹ ਖਾ ਰਹੀਆਂ ਨੇ ਤੇ ਇਹ ਟ੍ਰੀ ਦੇ ਥੱਲੇ ਮੈਡੀਟੇਸ਼ਨ ਕਰ ਰਹੇ ਹੈ ਤਾਂ ਫਰਿਸ਼ਤੇ ਨੇ ਜਿਹੜਾ ਉਹ ਕੋਈ ਬੰਦਾ ਬਣਿਆ ਹੋਇਆ ਸੀ ਉਹਨੇ ਕਿਹਾ ਜ਼ੋਰ ਦੀ ਆਵਾਜ਼ ਕੱਢੀ ਅੰਦਰੋਂ ਕਿਉਂਕਿ ਫਰਿਸ਼ਤਾ ਰੱਬ ਦੀ ਆਵਾਜ਼ ਹੋਰ ਹੁੰਦੀ ਹੈ ਬਾਹਰਲੀ ਆਵਾਜ਼ ਹੋਰ ਹੁੰਦੀ ਹੈ। ਜਦੋਂ ਤੁਸੀਂ ਗੁਰਦਾਸਮਾਨ ਬਾਹਰੋਂ ਗੱਲਾਂ ਆਵਾਜ਼ ਕੱਢੇ ਹੋਰ ਹੈ ਪਰ ਜੇ ਰੱਬ ਨੂੰ ਸਮਝ ਕੇ ਗੱਲ ਕਰੇ ਜੋ ਕੀਰਤਨ ਦਾ ਉਹਦਾ ਆਨੰਦ ਹੋਰ ਹੈ। ਸੋ ਉਸ ਬੰਦੇ ਨੇ ਜਿਹੜਾ ਕਿ ਫਰਿਸ਼ਤਾ ਸੀ ਉਹਨੇ ਆਵਾਜ਼ ਕੱਢੀ ਅੱਲਾਹੂ ਅਕਬਰ ਅੱਲਾਹੂ ਅਕਬਰ। ਉਹ ਜਦੋਂ ਇਹ ਆਵਾਜ਼ ਆਈ ਤਾਂ ਜਿਹੜਾ ਹਜ਼ਰਤ ਇਬਰਾਹਿਮ ਸੀ ਉਹਨੇ ਦੇਖਿਆ ਵੀ ਰੱਬ ਦੀ ਆਵਾਜ਼ ਕਿੱਥੋਂ ਆ ਰਹੀ ਹੈ, ਪੈਗੰਬਰੀ ਆਵਾਜ਼ ਕਿੱਥੋਂ ਆ ਰਹੀ ਹੈ, ਗੈਵੀ ਆਵਾਜ਼ ਕਿੱਥੋਂ ਆ ਰਹੀ ਹੈ। ਉਹਨੇ ਅੱਖਾਂ ਖੋਲੀਆਂ ਤੇ ਦੇਖਿਆ ਸਾਹਮਣੇ ਇੱਕ ਬੰਦਾ ਖੜਾ। ਉਹਨੇ ਪੁੱਛਿਆ ਵੀ ਭਾਈ ਸਾਹਿਬ ਇਹ ਜਿਹੜਾ ਅੱਲਾਹੂ ਅਕਬਰ ਹੈ ਇਹ ਤੁਸੀਂ ਕਿਹਾ? ਕਹਿੰਦਾ ਹਾਂ। ਕਹਿੰਦਾ ਯਾਰ ਬਹੁਤ ਆਨੰਦ ਆਇਆ, ਬਹੁਤ ਆਨੰਦ ਆਇਆ, ਇੱਕ ਵਾਰੀ ਫੇਰ ਕਹਿ। ਉਹ ਕਹਿੰਦਾ ਉਦੋਂ ਤਾਂ ਮੈਂ ਆਪਣੀ ਮਰਜ਼ੀ ਨਾਲ ਕਿਹਾ ਜੀ, ਹੁਣ ਮੈਂ ਤੇਰੀ ਮਰਜ਼ੀ ਨਾਲ ਕਹੂੰ, ਦੱਸ ਮੈਨੂੰ ਕੀ ਦੇਵੇਂਗਾ। ਉਹ ਕਹਿੰਦਾ ਅੱਧੀਆਂ ਭੇਡਾਂ ਲੈਲਾ। ਜਦੋਂ ਉਹਨੇ ਕਿਹਾ ਵੀ ਅੱਧੀਆਂ ਭੇਡਾਂ ਲੈਲਾ ਤਾਂ ਉਹਨੇ ਫੇਰ ਅੰਦਰੋਂ ਆਵਾਜ਼ ਮਾਰੀ ਕਿਉਂਕਿ ਪੈਗੰਬਰ ਸੀ, ਕਹਿੰਦਾ ਅੱਲਾਹੂ ਅਕਬਰ। ਉਹਨੂੰ ਆਨੰਦ ਆਇਆ, ਕਹਿੰਦਾ ਇੱਕ ਵਾਰੀ ਫੇਰ ਕਿਹਾ। ਕਹਿੰਦਾ ਹੁਣ ਕੀ ਦੇਵੇਂਗਾ? ਕਹਿੰਦਾ ਸਾਰੀਆਂ ਹੀ ਲੈਲਾ ਭੇਡਾਂ। ਉਹਨੇ ਫੇਰ ਕਿਹਾ ਅੱਲਾਹੂ ਅਕਬਰ। ਉਹ ਕਹਿੰਦਾ ਫੋਕੇ ਹੀ ਚੱਲ, ਕਹੀ ਚੱਲ। ਉਹ ਕਹਿੰਦਾ ਹੁਣ ਕੀ ਦੇਵੇਂਗਾ? ਕਹਿੰਦਾ ਹੁਣ ਆ ਅੱਲਾ ਫੜਕ ਛੁਰੀ ਮੇਰੇ ਸਰੀਰ ਦੇ ਇੱਕ ਅੰਗ ਨੂੰ ਕੱਟੀ ਚੱਲ ਤੇ ਅੱਲਾਹੂ ਮੈਨੂੰ ਤਾਂ ਆਨੰਦ ਹੀ ਬੜਾ ਆ ਰਿਹਾ। ਕਹਿੰਦਾ ਪਰ ਕੱਟੀ ਅਖੀਰ ਚ ਗਰਦਨ ਸਭ ਤੋਂ ਬਾਅਦ ਚ ਤਾਂ ਕਿ ਮੈਂ ਉਹਦੀ ਆਵਾਜ਼ ਸੁਣਦਾ ਰਹਾਂ। ਸੋ ਫੇਰ ਉਹ ਪੈਗੰਬਰ ਜਿਹੜਾ ਸੀਗਾ ਉਹ ਜਿਹੜਾ ਬੰਦਾ ਬਣਿਆ ਸੀ ਉਹ ਪ੍ਰਗਟ ਹੋ ਗਿਆ। ਕਹਿੰਦਾ ਨਹੀਂ ਨਹੀਂ ਤੂੰ ਆਪਣੇ ਇਮਤਿਹਾਨ ਚੋਂ ਪ੍ਰਗਟ ਹੋ ਗਿਆ, ਪਾਸ ਹੋ ਗਿਆ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਿਹੜਾ ਬੰਦਾ ਰੱਬ ਦੀ ਸੱਚੇ ਦਿਲੋਂ ਬੰਦਗੀ ਕਰਦਾ, ਜੇ ਹੁਣ ਅਸੀਂ ਪੁੰਨਦਾਨ ਵੀ ਕਰਦੇ ਹਾਂ ਤੇ ਇਹ ਹੋਵੇ ਵੀ ਸਾਡਾ ਅਖਬਾਰ ਚ ਨਾਂ ਆਊਗਾ, ਸਾਡੀ ਕੰਧ ਤੇ ਨਾਂ ਲਿਖਿਆ ਜਾਊਗਾ, ਉਹ ਡਿਫਰੈਂਟ ਹੈ। ਪਹਿਲੀ ਗੱਲ ਤਾਂ ਪਹਿਲਾਂ ਮੈਨੂੰ ਵੀ ਇਹ ਸ਼ੱਕ ਸੀ ਵੀ ਇਹ ਕਰਨਾ ਨਹੀਂ ਚਾਹੀਦਾ, ਪਰ ਹੁਣ ਮੈਂ ਵੀ ਮੰਨਦਾ ਵੀ ਕਰ ਲੈਣਾ ਚਾਹੀਦਾ ਕਿਉਂਕਿ ਤੁਹਾਨੂੰ ਦੇਖ ਕੇ ਹੋਰ ਵੀ ਦਾਨ ਦਿੰਦੇ ਨੇ। ਪਰ ਪੱਖਿਆਂ ਦੇ ਉੱਤੇ ਜਦੋਂ ਲਿਖਾਉਂਦੇ ਚਰਨਜੀਤ ਲਾਲ ਜੀ ਨੇ ਪੱਖਾ ਦਾਨ ਕੀਤਾ, ਚਰਨਜੀਤ ਲਾਲ ਜੀ ਦਾ ਮਰ ਗਏ ਪਰ ਉਹ ਸਾਰਾ ਦਿਨ ਚੱਕਰ ਘੱਟਦੇ ਰਹਿੰਦੇ ਨੇ ਗੁਰਦੁਆਰਾ ਮੰਦਰ ਚ ਪੱਖੇ ਦੇ ਉੱਤੇ। ਸੋ ਇਹੋ ਜਿਹੇ ਦਾਨ ਨਾ ਕਰਿਆ ਕਰੋ, ਚੁੱਪ ਚੁਪੀਤੇ ਕਰੋ, ਕਿਉਂਕਿ ਚੁੱਪ ਚੁਪੀਤੇ ਅਸੀਂ ਤਾਂ ਨਹੀਂ ਕਰਦੇ ਵੀ ਸਾਨੂੰ ਕਿਹੜਾ ਕਿਸੇ ਨੇ ਦੇਖਿਆ, ਉਹ ਯਕੀਨ ਹੀ ਨਹੀਂ ਸਾਨੂੰ ਦੇਖਣ ਨਾਲ ਸਾਡੇ ਅੰਦਰ ਬੈਠਾ ਉਹਨੂੰ ਖੁਸ਼ ਕਰੋ, ਬਾਹਰ ਦੁਨੀਆਂ ਤੋਂ ਖੁਸ਼ ਕਰ ਲੈਣ ਦੇ ਕੀ ਫਾਇਦਾ। ਸੋ ਇਸ ਕਰਕੇ ਜੇ ਕੋਈ ਬੰਦੇ ਨੇ ਤਰੱਕੀ ਕੀਤੀ ਹੈ ਨਾ ਤਾਂ ਆਪਣੇ ਅੰਦਰ ਰਾਤ ਨੂੰ ਸਵੇਰੇ ਬੈਠ ਕੇ ਥੋੜੀ ਜਿਹੀ ਪੜਚੋਲ ਕਰੋ ਕਿ ਮੇਰੇ ਵਿੱਚ ਕੁਝ ਚੇਂਜਿਸ ਆਈਆਂ, ਮੇਰੇ ਸੁਭਾਅ ਚ ਕੋਈ ਚੇਂਜਿਸ ਆਈਆਂ, ਮੇਰੀ ਕੋਈ ਜਿਹੜੀ ਪੋਜ਼ਿਟਿਵ ਸੋਚ ਹੋਈ ਹੈ, ਮੈਨੂੰ ਕੋਈ ਕੁਦਰਤ ਨਾਲ ਅਟੈਚਮੈਂਟ ਹੋਈ ਹੈ, ਮੈਨੂੰ ਲੋਕਾਂ ਦੇ ਦੁੱਖ ਦੇਖ ਕੇ ਅੱਖਾਂ ਚ ਹੰਝੂ ਆਉਂਦੇ ਨੇ, ਮੈਂ ਕਿਸੇ ਦੀ ਮਦਦ ਵੀ ਕੀਤੀ ਹੈ, ਮੈਂ ਜਿਹੜੀ ਹੈ ਜੀ ਪੂਜਾ ਪਾਠ ਕਰਦਾ ਉਹਦੇ ਵਿੱਚ ਕੋਈ ਮੈਨੂੰ ਅੰਦਰ ਜੋਤ ਦੇ ਵੀ ਦਰਸ਼ਨ ਹੋਏ ਨੇ, ਘੰਟੀਆਂ ਵੀ ਸੁਣੀਆਂ, ਸੰਖ ਧੁਨਕਾਰ ਤੋਂ ਆ ਵੀ ਸੁਣੀਆਂ ਕਿ ਨਹੀਂ ਸੁਣੀਆਂ? ਜੇ ਅਸੀਂ ਮੰਦਰ ਜਾਣਾ ਜ਼ਰੂਰ ਜਾਓ, ਮੰਦਰ ਚ ਜਾਂਦੇ ਹਾਂ ਤੇ ਤੁਸੀਂ ਦੇਖੋ ਕਿ ਮੰਦਰ ਜਾਣ ਤੋਂ ਪਹਿਲਾਂ ਜੇ ਕੋਈ ਬੰਦਾ ਸਿਗਰਟ ਪੀਂਦਾ ਉਹਦੀ ਮਸਲ ਕੇ ਸਿੜ ਜਾਂਦਾ। ਉੱਥੇ ਜੁੱਤੀ ਵੀ ਲਾ ਕੇ ਜਾਂਦੇ ਹਾਂ, ਕੁਰਲੀ ਵੀ ਕਰਦੇ ਹਾਂ, ਹੱਥ ਵੀ ਧੋਂਦੇ ਹਾਂ, ਫੇਰ ਜਾ ਕੇ ਮੂਰਤੀਆਂ ਦੇ ਅੱਗੇ ਪਰਮਾਤਮਾ ਦੇ ਅੱਗੇ ਲੰਬੇ ਪੈ ਕੇ ਮੱਥਾ ਟੇਕਦੇ ਹਾਂ। ਇਹ ਯਕੀਨ ਕਰਦੇ ਵੀ ਆਹ ਬੈਠਾ ਰੱਬ, ਆਹ ਬੈਠੇ ਨੇ ਹਨੂੰਮਾਨ ਜੀ, ਆਹ ਬੈਠੇ ਨੇ ਰਾਮ ਚੰਦਰ ਜੀ, ਤੇ ਜਦੋਂ ਮੱਥਾ ਟੇਕ ਕੇ ਬਾਹਰ ਆ ਜਾਂਦੇ ਫਟਾਫਟ ਪਿੰਡ ਦੀ ਜੇਬ ਚੋਂ ਡੱਬੀ ਕੱਢੀ ਛੇੜੀ ਧੂੰਆਂ ਮਾਰਦੇ ਆ ਸਿਗਰਟ ਦਾ ਤੇ ਜੁੱਤੀ ਪਾਲਣੇ ਆਉਂ ਥਾਈ ਲੜ ਪੈਣੇ, ਇਹਦਾ ਮਤਲਬ ਵੀ ਰੱਬ ਸਿਰਫ ਉਹ ਚਾਰ ਦੀਵਾਰੀਆਂ ਦੇ ਅੰਦਰ ਆ, ਬਾਹਰ ਨਹੀਂ ਹੈ। ਜਿਹੜਾ ਬੰਦਾ ਸੱਚੀ ਭਗਤੀ ਕਰਦਾ ਉਹਨੂੰ ਤਾਂ ਰੱਬ ਕਣ ਕਣ ਦੇ ਵਿੱਚ ਦਿਸਦਾ, ਉਹ ਮੰਦਰ ਦੇ ਵਿੱਚ ਵੀ ਉਨੀ ਸ਼ਰਧਾ ਨਾਲ ਜਾਂਦਾ ਜਿੰਨਾ ਉਹਦੀ ਸ਼ਰਧਾ ਬਾਹਰ ਹੁੰਦੀ ਹੈ। ਉਹ ਮੰਦਰ ਦੇ ਵਿੱਚ ਬੈਠੇ ਪੰਡਤਾਂ ਨੂੰ ਭਾਈ ਜੀਆਂ ਨੂੰ ਵੀ ਹੱਥ ਜੋੜਦਾ ਤੇ ਬਾਹਰ ਵੀ ਗਰੀਬ ਨੂੰ ਜਿਹੜਾ ਮੰਗਦਾ ਉਹਨੂੰ ਵੀ ਉਸ ਰੱਬ ਦੀ ਰੂਪ ਸਮਝਦਾ। ਕੀ ਪਤਾ ਮੰਗਦੇ ਦੇ ਵਿੱਚ ਵੀ ਤਾਂ ਉਹੀ ਜੋਤ ਜਾਗ ਰਹੀ ਹੈ ਜਿਹੜੀ ਸਾਡੇ ਜਾਗ ਰਹੀ ਹੈ। ਸੋ ਇਹ ਸਾਨੂੰ ਜਦੋਂ ਜੋ ਅਸੀਂ ਪੂਜਾ ਪਾਠ ਕਰਦੇ ਹਾਂ ਇਹ ਚੇਂਜਿਸ ਆਉਣੀਆਂ ਸ਼ੁਰੂ ਹੁੰਦੀਆਂ। ਜੇ ਅਸੀਂ ਸੁਸਾਇਟੀ ਨੂੰ ਦੱਸਣਾ ਸ਼ੁਰੂ ਕਰ ਦਈਏ ਕਿ ਮੈਂ ਤਾਂ ਜੀ ਫਲਾਣੀ ਪਾਠ ਕਰਦਾ, ਮੈਂ ਤਾਂ ਉੱਥੇ ਜਾਂਦਾ, ਮੈਂ ਤਾਂ ਉਹ ਡੇਰਿਆਂ ਦੇ ਮਗਰ ਜਾਂਦਾ, ਮੈਂ ਤਾਂ ਰਾਧਾ ਸੁਆਮੀਆਂ ਦੇ ਮਗਰ ਜਾਂਦਾ, ਮੈਂ ਤਾਂ ਸੇਵਾ ਕਰਿਆ ਆ, ਇਹ ਜਸਟ ਸ਼ੋ ਆਫ ਹੈ। ਪੁੱਛਣ ਦੀ ਲੋੜ ਆ ਵੀ ਤੁਸੀਂ ਤਰੱਕੀ ਕੀ ਕੀਤੀ? ਘਰ ਦੇ ਬੈਠੇ ਮਾਂ ਬਾਪ ਨੂੰ ਤੁਸੀਂ ਪੁੱਛਦੇ ਨਹੀਂ, ਉੱਥੇ ਜਾ ਕੇ ਲੋਕ ਜਿਹੜੇ ਚੌਧਰੀ ਹੁੰਦੇ ਨੇ ਉਹਨਾਂ ਦੀਆਂ ਝਿੜਕਾਂ ਖਾ ਕੇ ਉਹਨੇ ਸਾਡੇ ਕਰਮ ਕੱਟੇ ਗਏ, ਇਹਦੇ ਨਾਲ ਕਰਮ ਕੁਰਮ ਕੋਈ ਨਹੀਂ ਕੱਟੇ ਗਏ, ਸਿਰਫ ਬਲਾਇੰਡ ਫੇਥ ਹੈ। ਕਰਮ ਕੱਟੇ ਜਾਂਦੇ ਜਦੋਂ ਮਾਂ ਬਾਪ ਦੀ ਸੇਵਾ ਕਰੋਗੇ। ਜੇ ਘਰ ਦੇ ਵਿੱਚ ਮਾਂ ਬਾਪ ਹੱਸਦੇ ਨੇ ਨਾ ਤਾਂ ਸਮਝ ਲਓ ਰੱਬ ਵੀ ਹੱਸ ਰਿਹਾ ਤੁਹਾਡਾ। ਮਾਂ ਦੀ ਸੇਵਾ ਰੱਬ ਦੀ ਸੇਵਾ ਹੈ। ਮਾਂ ਬਾਪ ਜਿਹੜੇ ਦੇ ਘਰ ਦੇ ਵਿੱਚ ਹੁੰਦੇ ਨੇ ਨਾ ਉਹਨਾਂ ਕਿਤੇ ਪਾਸੇ ਹੋਰ ਪੂਜਾ ਪਾਠ ਕਰਨ ਦੀ ਲੋੜ ਨਹੀਂ। ਗਰੀਬਾਂ ਦੇ ਵਿੱਚ ਜਾ ਕੇ ਤੁਸੀਂ ਖੁਸ਼ੀਆਂ ਬੈਠ ਕੇ ਮਨਾਓ, ਕਿਸੇ ਦੁਖੀ ਦੀ ਕਿਸੇ ਹਸਪਤਾਲ ਦੇ ਵਿੱਚ ਜਾ ਕੇ ਤੁਸੀਂ ਉੱਥੇ ਸੇਵਾ ਲਓ, ਜਿਹਨਾਂ ਦਾ ਘਰ ਪਹਿਲਾਂ ਹੀ ਭਰਿਆ ਵਾ ਉੱਥੇ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਇਹ ਕੁਛ ਨਿਸ਼ਾਨੀਆਂ ਨੇ, ਮੈਂ ਜੋ ਕੁ ਮੇਰੇ ਸਮਝ ਚ ਆ ਗਈ ਉਹ ਮੈਂ ਤੁਹਾਨੂੰ ਕਰ ਦਿੱਤਾ, ਪਰ ਗੱਲ ਇਹੀ ਰੱਖਿਓ ਕਿ ਸਾਡਾ ਹਾਲ ਕਿਹੋ ਜਿਹਾ, ਕਿਤੇ ਸਾਡੀ ਜਿਹੜੀ ਕਿਸ਼ਤੀ ਵਾਂਗੂ ਸਾਡਾ ਰੱਸਾ ਤਾਂ ਨਹੀਂ ਬੰਨਿਆ ਵਾ, ਕਿ ਰੱਸੇ ਸਾਡੇ ਢਿੱਲੇ ਹੋਣੇ ਸ਼ੁਰੂ ਹੋ ਗਏ ਜਦੋਂ ਪੂਜਾ ਪਾਠ ਕਰਦੇ ਹਾਂ। ਜੇ ਰੱਸੇ ਢਿੱਲੇ ਹੋਣੇ ਸ਼ੁਰੂ ਹੋ ਗਏ ਤਾਂ ਬੇਫਿਕਰ ਹੋ, ਫਿਰ ਅਸੀਂ ਪਰਮਾਤਮਾ ਦੀ ਦਰਗਾਹ ਦੇ ਵੱਲ ਤੇਜ਼ੀ ਨਾਲ ਵਧ ਰਹੇ ਹਾਂ। ਰਮੇਸ਼ ਜੋਧਪੁਰੀਆ ਜੀ ਸਾਡੇ ਬਰਨਾਲੇ ਤੋਂ ਨੇ, ਸਾਡੇ ਗੁਆਂਢੀ ਵੀ ਨੇ ਪੁਰਾਣੇ, ਮੇਰਾ ਪ੍ਰੋਗਰਾਮ ਹਮੇਸ਼ਾ ਦੇਖਦੇ ਨੇ, ਥੈਂਕ ਯੂ ਵੈਰੀ ਮੱਚ। ਸਵਰਨ ਕਮਲ ਜੀ ਇਹ ਡਰਾਇੰਗ ਮਾਸਟਰ ਹੁੰਦੇ ਸੀ ਕੋਟਕਪੂਰੇ ਗਾਂਧੀ ਸਕੂਲ ਦੇ ਵਿੱਚ, ਉਹ ਵੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ। ਸੋ ਬਹੁਤ ਵਧੀਆ ਇਨਸਾਨ ਨੇ, ਇਹਨਾਂ ਦੀ ਦਿੱਤੀ ਹੋਈ ਪੇਂਟਿੰਗ, ਜਿਹੜੇ ਘੋੜੇ ਮੇਰੇ ਵਾਈਫ ਉੱਥੇ ਪ੍ਰਿੰਸੀਪਲ ਸੀਗੇ ਉਹਨਾਂ ਨੂੰ ਦਿੱਤੇ ਸੀ ਘੋੜਿਆਂ ਲਈ, ਉਹ ਅੱਜ ਵੀ ਸਾਡੇ ਆਫਿਸ ਦੇ ਵਿੱਚ ਲੱਗੀ ਹੋਈ ਹੈ ਤੇ ਜਦੋਂ ਵੀ ਲੱਗੀ ਹੋਈ ਹੈ ਤੇ ਸਾਨੂੰ ਸਵਰਨ ਕਮਲ ਜੀ ਦਾ ਚਿਹਰਾ ਹਮੇਸ਼ਾ ਯਾਦ ਆ ਜਾਂਦਾ। ਥੈਂਕ ਯੂ ਵੈਰੀ ਮੱਚ। ਹੋਰ ਵੀ ਭਰਾ ਸੁਣ ਰਹੇ ਨੇ ਕਿਉਂਕਿ ਟਾਈਮ ਹੁਣ ਆਪਣਾ ਮੇਰੇ ਕੋਲ ਹੋ ਗਿਆ, ਗਾਣਾ ਸੁਣ ਲਓ ਲਾਸਟ। ਸੋ ਗਾਣਾ ਸੁਣੋ ਤੇ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਉਹਦੇ ਲਈ ਮੈਂ ਮਾਫੀ ਚਾਹੁੰਦਾ ਤੇ ਨੈਕਸਟ ਵੀ ਕਿਸੇ ਹੋਰ ਟੌਪਿਕ ਤੇ ਗੱਲ ਕਰ ਲਾਂਗੇ ਆਪਾਂ। ਥੈਂਕ ਯੂ।
ਭਾਗ ਨਾ ਪਾਏ WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Tuhanu personal support worker kyon banna chahida hai? Vijayan de jeevan vich badlav lyaun layi. Sirf 5 mahinyan vich apna certificate hasil karo ate dekhbhal vich apna career shuru karo. ਵਧੇਰੇ ਜਾਣਨ ਲਈ ontario.ca/gov.psw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
शॉपर्स, खुद जाइए तैयार। लीसा कॉस्मेटिक्स फिर से लाए हैं बड़े ब्रांड्स की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीसा कॉस्मेटिक्स, 135 कॉमर्स वैली ड्राइव, ईस्ट मार्कहम, जस्ट ऑफ हाईवे 404 एंड 407 एंड क्लोज टू 401।
सेल इज फ्रॉम अप्रैल 26 टू मई 18, फ्राइडे सैटरडे संडे मंडे। मदर्स डे गिफ्टिंग का भी एक्सीलेंट मौका। Visit
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
कोई बात सादा सी है, हमारे पास 2 गाड़ियाँ और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकनिक एजेंसी।